दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बार सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि राजे भीम चंद ने अपने नाल दे सारे पहाड़ी राजा नू अपने कोल बुलाया है सारिया नू सुना के कहिंदा है कि जिहड़ा खालसा है वो इस तरह वधदा जा रहा दिन ब दिन जिस तरह के दूज दा चंद्रमा अगे तो अगे वधदा जांदा है इस करके इस खालसे नू रोकण दा कोई प्रबंध करना पवेगा। इस तरह दी गल्लां राजा भीम चंद सभा दे विच कर रहा सी कल इथों तक कथा पहुंची सी अज इथों अगे मैं प्रारंभ करदा हां। जिनो इरादा लैबे देश लरन मरन की कार वशेष। राजा भीम चंद कहिंदा कि मैनू लगदा इन्हां खालसियां दा इरादा साडे देशां नूं खोण दा है इसे करके ए लड़दे ने मरदे ने ते मारदे ने विशेष रूप दे विच। हम तुम सब को एक सम जानो आज मोहे पुण तो को मानो। राजा भीम चंद सारिया पहाड़ी राजा नूं कहिंदा है कि मेरे वास्ते ते तुहाडे वास्ते एको ही वर्गा खालसा है आज मोहे पुण तोको मानो। पाव के जेकर खालसा अज मेरे वास्ते विपता दा कारण है ते कल नूं तुहाडे वास्ते भी ए विपता दा कारण है इस करके मेरा ते तुहाडा सारिआं दा इको ही ए वैरी है। गुरु गोबिंद सिंह भुज पारी शाह याद ते त्रास ना तारी। भीम चंद कहिंदा कि गुरु गोबिंद सिंह बहुत ज्यादा बलशाली है इस तों इलावा बादशाह दा वी ओ डर रत्ती पर धारण नहीं करदा। देश उजाड़ियो छीने ग्राम कई बेर कीनो संग राम। उन्हें साडे देश नूं इलाके नूं उजाड़ दिता है बहुते सारे पिंडां दे लोकां नूं भी मारिया है इसे तरीके दे नाल उन्हें बहुते साडे नाल संग्राम भी कीते ने जंग भी कीते ने। मुख सेना के मरे हमारे आद केसरी चंद जुझारे। इन्हां जंगां युद्धां दे विच साडे सेना दे जिहड़े मुखी आदमी ने ਉਹ ਮਾਰੇ ਗਏ ਨੇ ਜਿਨ੍ਹਾਂ ਦੇ ਵਿਚ ਰਾਜਾ ਕੇਸਰੀ ਚੰਦ ਵੀ ਸ਼ਾਮਲ ਹੈ ਜਿਹੜਾ ਕਿ ਬਹੁਤ ਬਲਸ਼ਾਲੀ ਤੇ ਜੁਝਾਰੂ ਸੀ। ਪੁੱਜੈ ਨਾ ਸਮਤਾ ਲਰ ਬੇ ਮਾਹੇ ਪਰਖੇ ਕਈ ਵਾਰ ਬਲ ਜਾਹੇ। ਕਹਿੰਦਾ ਹੈ ਕਿ ਲੜਾਈ ਕਰਨ ਦੇ ਨਾਲ ਇਹਨਾਂ ਦੀ ਬਰਾਬਰੀ ਹੋ ਨਹੀਂ ਸਕਦੀ, ਕਿਉਂਕਿ ਬਹੁਤੀ ਵਾਰੀ ਇਹਨਾਂ ਦੇ ਨਾਲ ਜੰਗ ਕਰਕੇ ਇਸ ਗੱਲ ਦੀ ਅਸੀਂ ਪਰਖ ਕਰ ਲਈ। ਜੇ ਅਬ ਬੈਠ ਰਹੇ ਕਰ ਟਾਰਾ, ਰਾਜ ਦੇਸ਼ ਕੋ ਛੀਨੈ ਸਾਰਾ। ਪਰ ਰਾਜਾ ਭੀਮ ਚੰਦ ਕਹਿੰਦਾ ਕਿ ਜੇ ਇਸ ਵੇਲੇ ਅਸੀਂ ਟਾਲਾ ਕਰਕੇ ਬੈਠ ਜਾਈਏ ਤੇ ਇਹ ਵੀ ਗੱਲ ਸਾਡੇ ਵਾਸਤੇ ਚੰਗੀ ਨਹੀਂ ਹੈ। ਰਾਜ ਦੇਸ਼ ਕੋ ਛੀਨੈ ਸਾਰਾ, ਭਾਵ ਕੇ ਸਾਡੇ ਸਾਰਿਆਂ ਦੇ ਰਾਜਾਂ ਨੂੰ ਇਹ ਖੋ ਲਏਗਾ। ਨਿਤ ਪ੍ਰਤੀਦਲ ਸਿੰਘਣ ਕੋ ਆਵੇ, ਲੂਟ ਕੂਟ ਕਰ ਮਿਟ ਹਟ ਜਾਵੇ। ਕਹਿੰਦਾ ਕਿ ਰੋਜ਼ ਨਿਤਾ ਪ੍ਰਤੀ ਗੁਰੂ ਦੇ ਸਿੰਘਾਂ ਦਾ ਦਲ ਆਉਂਦਾ ਹੈ, ਲੁੱਟ ਮਾਰ ਕਰਕੇ ਉਹ ਫਿਰ ਹਟ ਜਾਂਦਾ ਹੈ ਪਿਛਾਂ ਆਨੰਦਪੁਰ ਦੇ ਵੱਲ। ਬਾਜਤ ਰਹੇ ਬੰਦੂਕ ਸਦਾਈ, ਮਾਰੇ ਕੇ ਮਾਰੇ ਫਤਿਹ ਬੁਲਾਈ। ਹਮੇਸ਼ਾ ਜਿਹੜੀ ਬੰਦੂਕਾਂ ਦੀ ਆਵਾਜ਼ ਹੈ ਉਹ ਆਉਂਦੀ ਹੀ ਰਹਿੰਦੀ ਹੈ, ਕਿਉਂਕਿ ਬੰਦੂਕਾਂ ਚੱਲਦੀਆਂ ਹੀ ਰਹਿੰਦੀਆਂ ਨੇ, ਸਦਾ ਮਰਦੇ ਨੇ ਮਾਰਦੇ ਨੇ ਤੇ ਫਤਿਹ ਦਾ ਜਕਾਰਾ ਬੁਲਾ ਕੇ ਚਲੇ ਜਾਂਦੇ ਨੇ। ਸ਼ਾਹ ਪੁਕਾਰ ਸੁਣੀ ਇੱਕ ਸਾਰੀ, ਲਾਰੇ ਹੋ ਆਣ ਲਸ਼ਕਰ ਤਬ ਪਾਰੀ। ਰਾਜਾ ਭੀਮ ਚੰਦ ਕਹਿੰਦਾ ਕਿ ਬਾਦਸ਼ਾਹ ਔਰੰਗਜ਼ੇਬ ਦੇ ਅੱਗੇ ਵੀ ਅਸੀਂ ਪੁਕਾਰ ਕੀਤੀ ਸੀ, ਉਹਨੇ ਸਾਡੀ ਪੁਕਾਰ ਨੂੰ ਸੁਣਿਆ ਸੀ ਤੇ ਲੜਾਈ ਦੇ ਵਾਸਤੇ ਉਹਨੇ ਆਪਣੀ ਤੁਰਕਾਂ ਦੀ ਬਹੁਤੀ ਸਾਰੀ ਫੌਜ ਭੇਜੀ ਸੀ, ਜਿਸ ਫੌਜ ਦੇ ਨਾਲ ਮਿਲ ਕੇ ਲੜਾਈ ਕੀਤੀ ਸੀ ਗੋਬਿੰਦ ਸਿੰਘ ਦੇ ਨਾਲ। ਅਬ ਕਹਿ ਜਾਏ ਕਹਾਂ ਕਹਿ ਸ਼ਾਹੂ, ਨਿਰਬਲ ਅਧਿਕ ਲਖੈ ਮਨ ਮਾਹੂ। ਭਾਵ ਕੇ ਤੁਰਕਾਂ ਦੀ ਫੌਜ ਲਿਆ ਕੇ ਵੀ ਜੰਗ ਕੀਤਾ, ਪਰ ਤਾਂ ਵੀ ਸਾਡੀ ਜੰਗ ਦੇ ਵਿਚ ਫਤਿਹ ਨਹੀਂ ਹੋਈ। ਕਹਿੰਦਾ ਕਿ ਜੇਕਰ ਦੁਬਾਰਾ ਜਾ ਕੇ ਬਾਦਸ਼ਾਹ ਨੂੰ ਫਰਿਆਦ ਕਰਾਂਗੇ ਤੇ ਕੀ ਆਖਾਂਗੇ। ਨਿਰਬਲ ਅਧਿਕ ਲਖੈ ਮਨ ਮਾਹੂ, ਸਾਨੂੰ ਸਾਰਿਆਂ ਪਹਾੜੀਆਂ ਰਾਜਿਆਂ ਨੂੰ ਬਾਦਸ਼ਾਹ ਔਰੰਗਜ਼ੇਬ ਬਹੁਤ ਜ਼ਿਆਦਾ ਕਮਜ਼ੋਰ ਸਮਝੇਗਾ। ਬਾਰ ਬਾਰ ਕੀ ਸੁਣੇ ਪੁਕਾਰ, ਕਹਿ ਖਿਜ ਪਰ ਕਰੇ ਬੁਰੇ ਯਾਰ। ਇਸ ਤੋਂ ਇਲਾਵਾ ਰਾਜਾ ਭੀਮ ਚੰਦ ਕਹਿੰਦਾ ਕਿ ਜੇਕਰ ਬਾਰ ਬਾਰ ਅਸੀਂ ਪੁਕਾਰ ਕੀਤੀ, ਹੋ ਸਕਦਾ ਕਿ ਬਾਦਸ਼ਾਹ ਸਾਡੇ ਉੱਤੇ ਬਹੁਤਾ ਜ਼ਿਆਦਾ ਖਿਜ ਜਾਵੇ ਤੇ ਸਾਡੇ ਵਾਸਤੇ ਹੀ ਉਹ ਫਰਿਆਦ ਬੁਰੀ ਸਾਬਤ ਹੋਵੇ। ਇੱਕ ਸੌ ਜੇ ਗੁਰ ਕੇ ਸਿੱਖ ਮਰ, ਆਏ ਹਜ਼ਾਰੋਂ ਕੇਸਣ ਤਰੇ। ਰਾਜਾ ਭੀਮ ਚੰਦ ਕਹਿੰਦਾ ਕਿ ਰਣਭੂਮੀ ਦੇ ਵਿਚ ਜੇਕਰ ਗੁਰੂ ਦੇ 100 ਸੂਰਮੇ ਮਾਰੇ ਜਾਂਦੇ ਨੇ ਤੇ ਉਨ੍ਹਾਂ ਦੀ ਜਗ੍ਹਾ ਦੀ ਪੂਰਤੀ ਦੇ ਵਾਸਤੇ ਹਜ਼ਾਰਾਂ ਜਿਹੜੇ ਲੋਕ ਨੇ ਉਹ ਕੇਸਾਂ ਦੇ ਧਾਰਨੀ ਬਣ ਕੇ ਉਨ੍ਹਾਂ ਦੇ ਸਿੰਘਾਂ ਦੇ ਵਿਚ ਸ਼ਾਮਲ ਹੋ ਜਾਂਦੇ। ਨਹੀਂ ਨਿਪਟੇ ਨਹੀਂ ਪਾਏ ਪਰਾਜੈ, ਹਾਣ ਲਾਭ ਕੋ ਲਖੈ ਨਾ ਕਾਜੈ। ਕਹਿੰਦਾ ਕਿ ਨਾ ਤੇ ਨਿਬੜਦੇ ਨੇ ਤੇ ਨਾ ਹੀ ਹਾਰਦੇ ਨੇ, ਨਾ ਹੀ ਮਰਦੇ ਨੇ। ਇਹਨਾਂ ਦੇ ਵਾਸਤੇ ਹਾਨੀ ਵੀ ਵੈਸੀ, ਇਹਨਾਂ ਦੇ ਵਾਸਤੇ ਲਾਭ ਵੀ ਵੈਸਾ। ਕਹਿਣ ਤੋਂ ਭਾਵ ਹੈ ਕਿ ਹਾਣ ਲਾਭ ਦੀ ਇਹ ਕੋਈ ਚਿੰਤਾ ਕਦੇ ਨਹੀਂ ਵਿਚਾਰਦੇ। ਸੁਣੋ ਗਰੀਸ਼ੋ ਕਰੋ ਉਪਾਏ, ਯੋ ਬਿਗਰਤ ਕਾਰਜ ਸਮੁਦਾਏ। ਰਾਜਾ ਭੀਮ ਚੰਦ ਸਾਰਿਆਂ ਪਹਾੜੀ ਰਾਜਿਆਂ ਨੂੰ ਸੁਣਾ ਕੇ ਕਹਿੰਦਾ, ਸੁਣੋ ਸਾਰੇ ਦੇ ਸਾਰੇ ਪਹਾੜੀ ਰਾਜੋ, ਕੋਈ ਉਪਾਅ ਕਰ ਲੋ, ਕੋਈ ਯਤਨ ਕਰ ਲੋ, ਇਸ ਤਰੀਕੇ ਦੇ ਨਾਲ ਇਹ ਸਾਡਾ ਸਾਰਿਆਂ ਦਾ ਕੰਮ ਵਿਗੜਦਾ ਜਾ ਰਿਹਾ। ਸੁਣਤ ਕਮਾਂਡ ਚੰਦ ਤਬ ਪਾਖਾ, ਕੋਈ ਉਪਾਅ ਤੁਮਨੇ ਅਭੀ ਲਾਖਾ। ਜਦੋਂ ਰਾਜੇ ਭੀਮ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਗੱਲਾਂ ਨੂੰ ਸੁਣ ਕੇ ਰਾਜਾ ਘਮੰਡ ਚੰਦ ਬੋਲਿਆ, ਕਹਿੰਦਾ ਕਿ ਹੇ ਰਾਜਾ ਭੀਮ ਚੰਦ, ਦੱਸ ਫਿਰ ਤੂੰ ਆਪਣੇ ਮਨ ਦੇ ਵਿਚ ਕਿਸ ਤਰ੍ਹਾਂ ਲਾਲਸਾ ਨੂੰ ਧਾਰਨ ਕਰਕੇ ਇਸ ਗੱਲ ਦਾ ਉਪਾਅ ਸੋਚਿਆ ਹੋਇਆ। ਬਿਨਾ ਲੜਨ ਤੇ ਅਪਰ ਨ ਕੋ ਮਿਲੇ, ਨਾ ਬਸੋ ਛੀਨ ਲੇ ਸੋ। ਘਮੰਡ ਚੰਦ ਕਹਿੰਦਾ ਕਿ ਜੇਕਰ ਮੇਰੀ ਗੱਲ ਸੁਣਨੀ ਚਾਹੁੰਦੇ ਹੋ ਤੇ ਮੈਂ ਤੇ ਇਹੀ ਆਖਾਂਗਾ ਕਿ ਲੜਨ ਤੋਂ ਬਗੈਰ ਹੋਰ ਕੋਈ ਵੀ ਯਤਨ ਵਿਚਾਰਨਾ ਨਹੀਂ ਚਾਹੀਦਾ। ਜੇਕਰ ਮਿਲਾਪ ਕਰਾਂਗੇ ਤੇ ਫਿਰ ਬਚਾਂਗੇ ਨੀ। ਸਾਡਿਆਂ ਪਿੰਡਾਂ ਗ੍ਰਾਮਾਂ ਨੂੰ ਰਾਜਧਾਨੀਆਂ ਨੂੰ ਗੁਰੂ ਕਬਜ਼ੇ ਦੇ ਵਿੱਚ ਕਰ ਲਏਗਾ। ਪ੍ਰਥਮ ਸ਼ਾਹ ਟਿਗ ਬਣੇ ਨ ਜਾਣਾ, ਸੈਣਾ ਸਾਂਚ ਕਾਲ ਕਮ ਸਾਨਾ। ਤੇ ਘਮੰਡ ਚੰਦ ਕਹਿੰਦਾ ਕਿ ਜੇਕਰ ਬਾਦਸ਼ਾਹੀ ਸੈਨਾ ਦੀ ਮਦਦ ਲੈਣ ਦੀ ਗੱਲ ਸੋਚੀਏ ਤੇ ਕਹਿੰਦਾ ਕਿ ਮੇਰੇ ਖਿਆਲ ਦੇ ਨਾਲ ਪਹਿਲਾਂ ਬਾਦਸ਼ਾਹੀ ਫੌਜ ਦੀ ਵੀ ਸਹਾਇਤਾ ਲੈਣੀ ਨਹੀਂ ਚਾਹੀਦੀ। ਸੈਣਾ ਸੰਚ ਕਾਲ ਕਮ ਸਾਨਾ, ਆਪਣੀ ਪਹਾੜੀ ਰਾਜਿਆਂ ਦੀ ਹੀ ਸੈਨਾ ਨੂੰ ਇਕੱਤਰ ਕਰੀਏ ਤੇ ਘਮਸਾਨ ਦਾ ਗੁਰੂ ਦੇ ਨਾਲ ਜੰਗ ਲੜੀਏ। ਲੜ ਬੇ ਕੌਣ ਪਤਰੈ ਜੇ ਆਲਸ, ਰਾਜ ਕਰਨ ਕੀ ਤਰੈ ਨਾ ਲਾਲਸ। ਘਮੰਡ ਚੰਦ ਸਾਰਿਆਂ ਰਾਜਿਆਂ ਨੂੰ ਸੁਣਾ ਕੇ ਕਹਿੰਦਾ ਕਿ ਜਿਹੜਾ ਵੀ ਲੜਾਈ ਦੇ ਵਾਸਤੇ ਰਾਜਾ ਆਲਸ ਨੂੰ ਧਾਰਨ ਕਰੇਗਾ ਤੇ ਫਿਰ ਉਹ ਆਪਣੇ ਮਨ ਦੇ ਵਿੱਚ ਸਮਝ ਲਵੇ ਕਿ ਰਾਜ ਕਰਨ ਦੀ ਇੱਛਾ ਨੂੰ ਉਹ ਰਾਜਾ ਧਾਰਨ ਨਾ ਕਰੇ। ਰਿਪ ਬਸ ਹੋਏ ਨਾ ਦੰਡ ਬਹੀਨਾ, ਵਾਦੈ ਪ੍ਰਤਾਪ ਸੋ ਦੰਡ ਅਦੀਨਾ। ਰਾਜਾ ਘਮੰਡ ਚੰਦ ਕਹਿੰਦਾ ਕਿ ਕਦੇ ਵੀ ਵੈਰੀ ਦੰਡ ਤੋਂ ਬਗੈਰ ਵਸ ਦੇ ਵਿੱਚ ਆ ਨਹੀਂ ਸਕਦਾ। ਵਾਦੈ ਪ੍ਰਤਾਪ ਸੋ ਦੰਡ ਅਦੀਨਾ, ਭਾਵ ਕੇ ਵੈਰੀ ਦੰਡ ਦੇ ਨਾਲ ਹੀ ਅਧੀਨ ਰੱਖਣਾ ਚਾਹੀਦਾ, ਤਾਂ ਹੀ ਕਿਸੇ ਦਾ ਪ੍ਰਤਾਪ ਵੱਧਦਾ। ਬਿਨਾ ਦੰਡ ਤੇ ਕੋਈ ਨਾ ਜਾਣੇ, ਪ੍ਰਜਾ ਦੀਨ ਪੀ ਤ੍ਰਿਸਕ੍ਰਿਤ ਠਾਣੈ। ਘਮੰਡ ਚੰਦ ਕਹਿੰਦਾ ਕਿ ਬਗੈਰ ਦੰਡ ਤੋਂ ਕਿਸੇ ਵੀ ਰਾਜੇ ਦੀ ਕੋਈ ਵਡਿਆਈ ਨਹੀਂ ਹੁੰਦੀ। ਪ੍ਰਜਾ ਦੀਨ ਪੀ ਤ੍ਰਿਸਕ੍ਰਿਤ ਠਾਣੈ, ਭਾਵ ਕੇ ਦੀਨ ਪ੍ਰਜਾ ਵੀ ਉਸ ਰਾਜੇ ਦਾ ਤ੍ਰਿਸਕਾਰ ਕਰਦੀ ਹੈ ਜਿਹੜਾ ਦੰਡ ਦੇ ਨਾਲ ਆਪਣੇ ਵੈਰੀ ਨੂੰ ਆਪਣੇ ਅਧੀਨ ਨਹੀਂ ਕਰਦਾ। ਜਗ ਮੈਂ ਉੱਚ ਕੇ ਨੀਚ ਸਮਾਜਾ, ਦੰਡ ਦੇਣ ਤੇ ਸਰੇ ਸੁਕਾਜਾ। ਘਮੰਡ ਚੰਦ ਕਹਿੰਦਾ ਹੈ ਕਿ ਜਗ ਦੇ ਵਿੱਚ ਉੱਚੇ ਨੇ ਨੀਵੇਂ ਨੇ, ਸਮਾਜ ਦੇ ਵਿੱਚ ਬਹੁਤ ਪ੍ਰਕਾਰ ਦੇ ਲੋਕ ਵਸਦੇ ਨੇ। ਦੰਡ ਦੇਣ ਤੇ ਸਰੇ ਨਾ ਕਾਜਾ, ਪਰ ਕਿਸੇ ਵੀ ਪ੍ਰਕਾਰ ਦਾ ਕੋਈ ਜਿਹੜਾ ਕੰਮ ਹੈ ਉਹ ਦੰਡ ਤੋਂ ਬਗੈਰ ਤਾਕਤ ਤੋਂ ਬਗੈਰ ਸੌਰਦਾ ਨੇ। ਸੁਣਤ ਘਮੰਡ ਚੰਦ ਕੋ ਆਸ਼ੈ, ਪੂਪ ਚੰਦ ਪੁਣ ਬਾਕ ਪਰ ਕਾਸ਼ੈ। ਹੁਣ ਰਾਜੇ ਘਮੰਡ ਚੰਦ ਨੇ ਆਪਣੇ ਇਰਾਦੇ ਨੂੰ ਪ੍ਰਗਟ ਕੀਤਾ ਕਿ ਗੁਰੂ ਦੇ ਨਾਲ ਜੰਗ ਲੜਨਾ ਚਾਹੀਦਾ। ਐਸੀ ਗੱਲ ਨੂੰ ਸੁਣ ਕੇ ਫਿਰ ਲਾਗੋਂ ਹੀ ਰਾਜਾ ਭੂਪ ਚੰਦ ਬੋਲਿਆ, ਕਹਿੰਦਾ ਜਥਾ ਜੋਗ ਤੁਮ ਨੀਤ ਉਚਾਰੀ, ਉਚਿਤ ਨਾ ਮਿਟੈ ਮਾਣ ਕਰ ਹਾਰੀ। ਰਾਜੇ ਘਮੰਡ ਚੰਦ ਨੂੰ ਕਹਿੰਦਾ ਹੈ ਰਾਜਾ ਭੂਪ ਚੰਦ ਕਿ ਜਥਾ ਜੋਗ ਤੁਸੀਂ ਜਿਹੜੀ ਗੱਲ ਆਖੀ ਹੈ ਇਹ ਸਾਰਿਆਂ ਦੇ ਮੰਨਣ ਯੋਗ ਹੈ ਤੇ ਵਿਚਾਰਨ ਯੋਗ ਹੈ। ਉਚਿਤ ਨਾ ਮਿਟੈ ਮਾਣ ਕਰ ਹਾਰੀ, ਭਾਵ ਕੇ ਹਾਰ ਮੰਨ ਕੇ ਅਸੀਂ ਟਲੇ ਰਹੀਏ, ਇਹ ਗੱਲ ਬਿਲਕੁਲ ਵੀ ਯੋਗ ਨਹੀਂ। ਮਾਰੇ ਜੋਧ ਮੈਂ ਵੀਰ ਕਨੇਰੇ, ਸਿਮਰ ਤਿੰਨੋ ਮਰਨ ਡਰ ਹੇਰੇ। ਰਾਜਾ ਭੂਪ ਚੰਦ ਕਹਿੰਦਾ ਪਹਿਲੇ ਜਿਹੜੇ ਯੁੱਧ ਲੜੇ ਗਏ ਨੇ ਉਹਨਾਂ ਦੇ ਵਿੱਚ ਸਾਡੇ ਬਹੁਤ ਸਾਰੇ ਵੱਡੇ ਜੁਝਾਰੂ ਸੂਰਮੇ ਮਾਰੇ ਗਏ ਨੇ, ਪਰ ਕਹਿੰਦਾ ਸਿਮਰੈ ਤੈਨੂੰ ਮਰਨ ਡਰ ਹੇਰੇ, ਭਾਵ ਕਿ ਉਹਨਾਂ ਮਰੇ ਹੋਏ ਸੂਰਮਿਆਂ ਨੂੰ ਯਾਦ ਕਰਕੇ ਆਪਣੀ ਮੌਤ ਦਾ ਡਰ ਤੱਕ ਕੇ ਜੇ ਅਸੀਂ ਪਿੱਛੇ ਹਟੇ ਰਹੀਏ ਇਹ ਕੋਈ ਗੱਲ ਚੰਗੀ ਨਹੀਂ। ਰਾਜਨ ਕੋ ਇਹ ਬਾਤ ਨਾ ਨੀਕੀ, ਉਦਮ ਕਰਨ ਬਰਤ ਹੈ ਠੀਕੀ। ਕਹਿੰਦਾ ਕਿ ਸਾਡੇ ਰਾਜਿਆਂ ਦੇ ਵਾਸਤੇ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਹੈ ਕਿ ਡਰ ਕੇ ਅਸੀਂ ਪਿੱਛੇ ਹਟੇ ਰਹੀਏ, ਉਦਮ ਕਰਨ ਦੇ ਨਾਲ ਹੀ ਗੱਲ ਠੀਕ ਬਣਦੀ। ਥੋਰੇ ਸਿੰਘ ਅਬੈ ਗੁਰ ਤੀਰ, ਲਰੋ ਭਲੇ ਲੈ ਪਰ ਪਟ ਪੀਰ। ਰਾਜਾ ਭੂਪ ਚੰਦ ਕਹਿੰਦਾ ਇਸ ਵੇਲੇ ਗੁਰੂ ਦੇ ਕੋਲ ਥੋੜੇ ਹੀ ਲੜਾਕੂ ਸੂਰਮੇ ਨੇ, ਇਸ ਕਰਕੇ ਜੇਕਰ ਮੇਰੀ ਸਲਾਹ ਪੁੱਛਦੇ ਹੋ ਤੇ ਮੈਂ ਵੀ ਕਹਾਂਗਾ ਕਿ ਵੱਡੇ ਸਾਰੇ ਸੂਰਮਿਆਂ ਦੀ ਭੀੜ ਨੂੰ ਇਕੱਠ ਨੂੰ ਨਾ ਲੈ ਕੇ ਗੁਰੂ ਦੇ ਨਾਲ ਲੜਿਆ ਜਾਵੇ।
ਹਮਰੀ ਭੂਮ ਵਿਖੈ ਨਹੀਂ ਫਿਰੈ,
ਜੇ ਨਹੀਂ ਮਿਟਤ ਉਚਤ ਹਮ ਲਰੈ। ਭਾਵ ਕੇ ਸਾਡੀ ਭੂਮੀ ਦੇ ਵਿੱਚ, ਸਾਡੇ ਇਲਾਕੇ ਦੇ ਵਿੱਚ ਗੁਰੂ ਤੇ ਗੁਰੂ ਦਾ ਖਾਲਸਾ ਨਹੀਂ ਫਿਰਨਾ ਚਾਹੀਦਾ। ਜੇ ਨਹੀਂ ਮਿਟੈ ਉਚਿਤ ਹਮ ਲੜੈ, ਪਰ ਜੇ ਇਸ ਗੱਲ ਤੋਂ ਨਹੀਂ ਮੁੜਦਾ, ਨਹੀਂ ਟਲਦਾ, ਤੇ ਫਿਰ ਸਾਨੂੰ ਲੜਨਾ ਬਿਲਕੁਲ ਯੋਗ ਹੈ। ਇਹਦੇ ਵਿੱਚ ਕੋਈ ਅਯੋਗ ਗੱਲ ਨਹੀਂ। ਇਤੇ ਆਦਿਕ ਮਿਲ ਮਸਲਤ ਕਰੀ, ਔਰ ਕਲਰਨ ਹੇਤ ਬੁੱਧ ਧਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਮਿਲ ਕੇ ਇਸ ਤਰ੍ਹਾਂ ਦੀਆਂ ਸਲਾਹਾਂ ਕੀਤੀਆਂ ਨੇ, ਆਖਰਕਾਰ ਇਹੀ ਬੁੱਧੀ ਦੇ ਉੱਤੇ ਪੂਰਨੇ ਪਾਏ ਗਏ ਨੇ। ਭਾਵ ਕਿ ਇਸ ਨਤੀਜੇ ਦੇ ਉੱਤੇ ਸਲਾਹਾਂ ਕਰਕੇ ਪਹੁੰਚੇ ਨੇ ਕਿ ਗੁਰੂ ਦੇ ਨਾਲ ਜੰਗ ਲੜਨਾ ਹੀ ਸਾਰਿਆਂ ਤੋਂ ਠੀਕ ਗੱਲ ਹੈ, ਭਾਵ ਕਿ ਜੰਗ ਹੀ ਲੜਿਆ ਜਾਵੇਗਾ। ਵੱਡਾ ਦੁੱਖ ਤਾਂ ਸੀ ਕਹਿ ਲੂਰੀਏ ਨੂੰ, ਰਾਜੇ ਉਸਨੇ ਘਰ ਬੁਲਾਏ ਸਾਰੇ। ਬਾਈ ਤਾਰ ਦੇ ਨਾਂਗਲੂ ਪਾਂਗਲੂ ਜੋ ਇਕੱਠੇ ਹੋ ਬਿਲਾਸਪੁਰ ਆਏ ਸਾਰੇ। ਬੈਠ ਬੈਠ ਕੇ ਮਸ਼ਵਰੇ ਕਰਨ ਲੱਗੇ, ਆਪੋ ਆਪਣੇ ਦੁੱਖ ਸੁਣਾਏ ਸਾਰੇ। ਕੱਢੋ ਗੁਰੂ ਨੂੰ ਦੇਸ਼ੋਂ ਕਰਤਾਰ ਸਿੰਘਾ, ਅੰਤ ਪੂਰਨੇ ਇੱਥੇ ਹੀ ਪਾਏ ਸਾਰੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਇਸੇ ਗੱਲ ਦੇ ਉੱਤੇ ਪੂਰਨੇ ਪਾਏ ਨੇ ਕਿ ਸਾਰੇ ਰਲ ਕੇ ਗੁਰੂ ਨੂੰ ਇਲਾਕੇ ਦੇ ਵਿੱਚੋਂ, ਇਸ ਦੂਣ ਦੇ ਵਿੱਚੋਂ ਬਾਹਰ ਕੱਢ ਦੇ। ਸਕਲ ਸਮਾਜ ਤਿਆਰ ਕੋ ਕੀਨ, ਗੁਲਕਾਂ ਯਾਰ ਬਰੂਦ ਭਰ ਲੀਨ। ਕਵੀ ਜੀ ਲਿਖਦੇ ਨੇ ਕਿ ਸਾਰੇ ਸਾਜੋ ਸਮਾਨ ਨੂੰ ਤਿਆਰ ਕੀਤਾ ਹੈ, ਬਹੁਤੀਆਂ ਸਾਰੀਆਂ ਗੋਲੀਆਂ ਤੇ ਬਹੁਤਾ ਸਾਰਾ ਬਰੂਦ ਤਿਆਰ ਕੀਤਾ। ਸਤ ਗੁਰ ਕੇ ਟਿਗ ਲਿਖੇ ਪਠਾਏ, ਅਵ ਲੋ ਟਰੇ ਰਹੇ ਗਮ ਖਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੜਾਈ ਕਰਨ ਤੋਂ ਪਹਿਲਾਂ ਇਨ੍ਹਾਂ ਰਾਜਿਆਂ ਨੇ ਮਿਲ ਕੇ ਸਤਿਗੁਰਾਂ ਦੇ ਵੱਲ ਇੱਕ ਚਿੱਠੀ ਲਿਖ ਕੇ ਭੇਜੀ ਹੈ, ਜਿਸ ਚਿੱਠੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ। ਅਵਲੋ ਟਰੇ ਰਹੇ ਗਮ ਖਾਏ, ਸਤਿਗੁਰਾਂ ਦੇ ਵੱਲ ਇੱਕ ਚਿੱਠੀ ਲਿਖ ਕੇ ਭੇਜੀ ਹੈ, ਜਿਸ ਚਿੱਠੀ ਦੇ ਵਿੱਚ ਇਨ੍ਹਾਂ ਰਾਜਿਆਂ ਨੇ ਲਿਖਿਆ ਕਿ ਹੁਣ ਤੱਕ ਤੇ ਅਸੀਂ ਟਾਲਾ ਕਰਦੇ ਹੀ ਆ ਰਹੇ ਹਾਂ। ਨਿਤ ਬਿਗਾਰ ਕਰ ਸਿੰਘ ਸਿਧਾਰ, ਲੂਟ ਕੂਟ ਕ੍ਰਿਖ ਮਾਨਵ ਮਾਰੇ। ਚਿੱਠੀ ਦੇ ਵਿੱਚ ਇਨ੍ਹਾਂ ਨੇ ਲਿਖਿਆ ਕਿ ਨਿਤ ਹੀ ਤੁਹਾਡੇ ਜਿਹੜੇ ਸਿੰਘ ਨੇ ਉਹ ਵਿਗਾੜ ਪੈਦਾ ਕਰਦੇ ਨੇ, ਖੇਤੀ ਨੂੰ ਲੁੱਟਦੇ ਨੇ ਤੇ ਬਹੁਤੇ ਸਾਰੇ ਸਾਡੇ ਆਦਮੀਆਂ ਨੂੰ ਮਾਰ ਜਾਂਦੇ ਨੇ। ਤੁਮ ਨਹੀਂ ਟਰੋ ਹੇਰ ਹਮ ਹਾਰੇ, ਅਬ ਬਾਜੇਂਗੇ ਲੋਹ ਕਰਾਰੇ। ਲਿਖਿਆ ਹੈ ਇਨ੍ਹਾਂ ਰਾਜਿਆਂ ਨੇ ਚਿੱਠੀ ਦੇ ਵਿੱਚ ਕਿ ਅਸੀਂ ਚੰਗੇ ਤਰੀਕੇ ਦੇ ਨਾਲ ਇਸ ਗੱਲ ਨੂੰ ਦੇਖ ਲਿਆ ਕਿ ਤੁਸੀਂ ਕਦੇ ਵੀ ਟਲੋਗੇ ਨਹੀਂ, ਇਸ ਕਰਕੇ ਇਹਦਾ ਨਤੀਜਾ ਇਹ ਹੋਵੇਗਾ, ਬਾਜੇਂਗੇ ਲੋਹ ਕਰਾਰੇ, ਭਾਵ ਕਿ ਬਹੁਤਾ ਲੋਹਾ ਖੜਕਾਇਆ ਜਾਵੇਗਾ। ਕਹਿਣ ਦਾ ਭਾਵ ਹੈ ਕਿ ਜੰਗ ਹੋਵੇਗਾ। ਨਾ ਤਾਂ ਇੱਥੇ ਕੋ ਪਾਏ ਨਾ ਫੇਰੇ, ਬੈਠ ਰਹੋ ਪੁਰਖ ਹਰਖ ਜੁੱਤ ਡੇਰੇ। ਰਾਜਾ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਜੇਕਰ ਜੰਗ ਨਹੀਂ ਲੋੜਦੇ ਤੇ ਫਿਰ ਕਦੇ ਵੀ ਇਸ ਪਾਸੇ ਨੂੰ ਆਪਣੇ ਫੇਰੇ ਨਾ ਪਾਓ, ਬੈਠ ਰਹੋ ਹਰਖ ਜੁੱਤ ਡੇਰੇ, ਆਪਣੇ ਡੇਰੇ ਆਨੰਦਪੁਰ ਨਗਰ ਦੇ ਵਿੱਚ ਖੁਸ਼ੀ ਦੇ ਨਾਲ ਵਸਦੇ ਰਹੋ, ਜੇਕਰ ਜੰਗ ਨੂੰ ਕਰਨਾ ਨਹੀਂ ਲੋੜਦੇ। ਸਾਬਾ ਮਜਾਰ ਲਿਖਿਓ ਜਬ ਆਇਓ, ਸ੍ਰੀ ਕਲਗੀ ਤਰ ਸੋ ਪੜਵਾਯੋ। ਇਸ ਤਰ੍ਹਾਂ ਦੀ ਚਿੱਠੀ ਭੇਜੀ ਹੈ ਰਾਜੇ ਭੀਮ ਚੰਦ ਤੇ ਉਸਦੇ ਸਾਥੀਆਂ ਨੇ ਸਤਿਗੁਰਾਂ ਦੇ ਵੱਲ। ਕਵੀ ਜੀ ਲਿਖਦੇ ਨੇ ਕਿ ਸਭਾ ਦੇ ਵਿੱਚ ਹਲਕਾਰਾ ਚਿੱਠੀ ਨੂੰ ਲੈ ਕੇ ਪਹੁੰਚਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਚਿੱਠੀ ਨੂੰ ਪੜਿਆ ਜਾਵੇ। ਜੋ ਕੁਝ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਉਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ। ਚਿੱਠੀ ਲਿਖ ਭੇਜੀ ਇਹ ਰਾਜਿਆਂ ਨੇ, ਤੁਸੀਂ ਏਡੇ ਅਦਮੂਲ ਮਚਾਓ ਨਾਹੀ। ਜੇ ਵਸਣਾ ਵਿੱਚ ਆਨੰਦਪੁਰ ਦੇ, ਸਾਡੇ ਹੁਕਮ ਦੇ ਤਾਂ ਹੀ ਪਰਤਾਓ ਨਾਹੀ। بنے رہو فقیر ہتھیار چھڈو فوج اس تھان جمع کراؤ نہیں وادو لوڑ تو بنا آنند پوری سکھ اپنے پاس رکھاؤ نہیں ادو اگے ہن تو ساڈی جو اندر پیر ود کے کدی بھی پاؤ نہیں جدر جی کرے جا شکار کھیڈو ساڈی پرجا دے تائیں ستاؤ نہیں اے لکھی اخیر دی اساں چٹھی باز ہن وی جے کر آؤ نہیں بس سمجھ لو پھر کرتار سنگا ہووے تساں دا مول بچاؤ نہیں راجہ نے لکھا اخیر دی تانوں چٹھی لکھی ہے جے کر ہن وی باز نہیں آؤ گے تے پھر سمجھ لو کہ تہاڈا بچا نہیں ہوے گا اسی رل کے تہاڈے نال جنگ لڑاں گے اس طرح دی چٹھی دربار دے وچ پہنچی ہے ستگرو نے چٹھی نو پڑھوایا سب راجے اکٹھے پن وے کے سین سکیلی تن بہو دے کے جدوں چٹھی نو پڑھیا گیا تے لاگوں ایک سکھ بولیا کہ سچے پادشاہ جی انہاں راجیاں نے اپنی ساری سینا ایک جگہ دے اتے اکتر کیتی ہے بہتا سارا تن دا خرچہ کر کے چاہت لربو پھر تم سنگ رن پریا سن کے نپن کو ٹنگ سچے پادشاہ جی دوبارہ تو پھر اے تواڈے نال جنگ لڑن دی چاہ رکھدے نے رن پریا سن کے نپن کو ٹنگ گرنتھاکار بھائی سنتوک سنگھ جی لکھدے نے کہ رن دے پیارے پاو کے سدگرو گوبند سنگھ سچے پادشاہ جی نے راجاں دا اے کھوٹ سنیا لکھوایو اتر تتکالا گر دیشن کو راج بسالا اس ویلے پھر سدگرو گوبند سنگھ سچے پادشاہ جی نے اس چٹھی دا اتر لکھوایا ہے پہاڑ دے وڈے ہنکاری راجیاں دے ول کر اخیر برت جب جہ کوئر پر سنگھ لڑے ہیں سدگرو نے چٹھی لکھوائی ہے جس چٹھی دے وچ سدگرو نے بچن لکھوائے نے کہ ساڈے سنگھ جاندے نے شکار دی برتی نو تارن کر کے کہندے نے کوار پر تا سنگھ لڑے ہیں پاو کے پہلا نہیں لڑدے کسے نو نہیں مار دے جیڑا اگوں ویردا ہے اڑدا ہے سدگرو جی کہندے نے کہ پھر سنگھ او دے نال لڑائی کردے نے پھر تدون میں دیکھ نہ سکو ناحق جنگ کرن کو تکو سدگرو نے چٹھی دے وچ لکھوایا ہے کہ دون دے وچ سانو فردا ہویا تسی ویکھ نہیں سکاوندے بیکار دے وچ تسی جنگ کرن دا ایک بہانہ بنا رہے ہو تو ایت کہاں تاس کو تار بیٹھ رہے نہیں بہر پدار سدگرو جی کہندے نے کہ جے کر تسی لڑنا چاہندے ہو تے سدگرو جی کہندے نے کہ اسی بھی ایتھے ڈر نو تارن کر کے بیٹھاں گے نہیں نئی وہر کو پدارے کہ تہاڈا ڈر من کے اسی اندرے بیٹھے رہاں گے اس طرح نہیں ہوے لڑ بے چہو خالصا لڑ مارن مرن یودھ میں تھرا سدگرو جی کہندے نے کہ جے کر یودھ چاہو گے تے خالصا لڑے گا یدھ کرے گا مرے گا مارے گا پر یدھ دے وچوں اپنے قدماں نوں پیچھے نہیں پٹے گا ہن اے گل بالکل صاف ہو رہی ہے کہ سنگھ کدے بھی کسے دے نال تکا نہیں سن کردے جڑا اگوں اڑدا سی اودا ہی بگاڑ کردے سن اودا ہی برا کردے سن پر سدگرو نے چٹھی دے وچ اے گل لکھوائی ہے کہ بیکار دے وچ تسیں جنگ لڑن دا ایک بہانہ بنا رہے چڑو جے تم اے ٹھان نہیں دیر دیکھو پن کر کے پٹ پیر سدگرو نے چٹھی دے وچ لکھوایا ਕਿ ਜੇਕਰ ਤੁਸੀਂ ਸੈਨਾ ਦੀ ਚੜਾਈ ਕਰਕੇ ਲਿਆਉਣਾ ਚਾਹੁੰਦੇ ਹੋ ਤੇ ਸਤਿਗੁਰੂ ਜੀ ਕਹਿੰਦੇ ਨੇ ਬੇਸ਼ੱਕ ਲੈ ਆਓ, ਅਸੀਂ ਵੀ ਦੇਰ ਨਹੀਂ ਲਾਵਾਂਗੇ। ਦੇਖੋ ਪੁਣ ਕਰਕੇ ਪੱਟ ਪੇਰ, ਪਾਵ ਕੇ ਇੱਕ ਵਾਰੀ ਫੇਰ ਤੁਸੀਂ ਸੂਰਮਿਆਂ ਦਾ ਭੇੜ ਪਾਵ ਕੇ ਜੰਗ ਕਰਕੇ ਦੇਖ ਲੋ। ਇਸ ਤਰ੍ਹਾਂ ਸਤਿਗੁਰਾਂ ਨੇ ਚਿੱਠੀ ਲਿਖਵਾਈ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਬਿਆਨ ਕਰਦੇ ਨੇ, ਸਤਿਗੁਰਾਂ ਨੇ ਚੱਟ ਜਵਾਬ ਲਿਖਿਆ, ਅਸੀਂ ਤੁਹਾਡੇ ਪਾਸੋਂ ਡਰ ਖਾਂਦੇ ਨਹੀਂ। ਹਾਂ ਵੇਖ ਚੁੱਕੇ ਤੁਹਾਡੀ ਨੀਤ ਤਾਈ, ਮਿਲ ਕਰਨਾ ਵੀ ਹੁਣ ਚਾਹੁੰਦੇ ਨਹੀਂ। ਗਿੱਦੜ ਭਵਕੀਆਂ ਤੁਹਾਡੀਆਂ ਸੁਣ ਕਰਕੇ, ਅਸੀਂ ਡਰ ਕੇ ਮੂੰਹ ਛਪਾਉਂਦੇ ਨਹੀਂ। ਜਿੱਥੇ ਅਸੀਂ ਉੱਥੇ ਸਿੰਘ ਰਹਿਣ ਸਦਾ, ਬਹੁਤੇ ਵਧਣਗੇ ਥੋੜੇ ਕਰਾਂਦੇ ਨਹੀਂ। ਅਸੀਂ ਦਿਲੋਂ ਫਕੀਰ ਤੇ ਸ਼ਾਹ, ਉਤੋਂ ਹੁੰਦੀ ਜਾਣ ਹਥਿਆਰ ਤਜਾਂਦੇ ਨਹੀਂ। ਬਾਲਣ ਘਾਸ ਤੁਹਾਡਾ ਹੀ ਵਰਤਨਾ ਏ, ਵਸ ਇੱਥੇ ਬਾਹਰੋਂ ਲੈਣ ਜਾਂਦੇ ਨਹੀਂ। ਜਿਹੜਾ ਲੜੇਗਾ ਲੜਾਂਗੇ ਨਾਲ, ਉਹਦੇ ਪਹਿਲਾਂ ਕਿਸੇ ਦੇ ਤਾਈ ਸਤਾਉਂਦੇ ਨਹੀਂ। ਸਿੰਘ ਸਦਾ ਹੀ ਲੜਨ ਨੂੰ ਤਿਆਰ ਬੈਠੇ, ਤੁਹਾਥੋਂ ਡਰ ਕੇ ਚਿੱਤ ਚੁਰਾਂਦੇ ਨਹੀਂ। ਜਿਹੜਾ ਵਾਹਿਗੁਰੂ ਦਾ ਹੁਕਮ ਵਰਤਨਾ ਏ, ਉਸ ਤਾਈ ਅਸੀਂ ਪਰਤਾਂਦੇ ਨਹੀਂ। ਜਿਸ ਹਾਲ ਰੱਖੇ ਅਸੀਂ ਸਦਾ ਰਾਜ਼ੀ, ਦੁੱਖ ਸੁੱਖ ਪੈ ਚਿੱਤ ਡੁਲਾਂਦੇ ਨਹੀਂ। ਬਰਸ ਗੁਜ਼ਰ ਗਏ ਤੁਹਾਨੂੰ ਇਸੇ ਤਰ੍ਹਾਂ, ਹਾਰਾਂ ਖਾਦੀਆਂ ਤੁਸੀਂ ਸ਼ਰਮਾਂਦੇ ਨਹੀਂ। ਚੜ ਆਓ ਬੇਸ਼ੱਕ ਕਰਤਾਰ ਸਿੰਘਾ, ਮਾਫ਼ੀ ਮੰਗ ਕੇ ਅਸੀਂ ਹਟਾਂਦੇ ਨਹੀਂ। ਸਤਿਗੁਰਾਂ ਨੇ ਆਖਿਆ ਕਿ ਬੇਸ਼ੱਕ ਸ਼ੌਕ ਦੇ ਨਾਲ ਫੌਜਾਂ ਦੀ ਚੜਾਈ ਕਰਕੇ ਲੈ ਆਵੋ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਪਿੱਛੇ ਨਹੀਂ ਹਟਾਂਗੇ। ਲਿਖਿਓ ਗੁਰੂ ਕੋ ਪਹੁੰਚਿਓ ਜਾਏ, ਪਠਵਾਇਓ ਸੁਣ ਸਭ ਗਿਰ ਰਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਲਿਖੀ ਹੋਈ ਚਿੱਠੀ ਰਾਜਿਆਂ ਦੇ ਕੋਲ ਪਹੁੰਚੀ ਹੈ, ਉਸ ਚਿੱਠੀ ਨੂੰ ਪੜਿਆ ਗਿਆ ਹੈ, ਸਾਰੇ ਪਹਾੜੀ ਰਾਜਿਆਂ ਨੇ ਸਤਿਗੁਰਾਂ ਦੇ ਬਿਆਨ ਸੁਣੇ। ਸੈਣ ਸਕੇਲਣ ਕੀਨ ਸਤਿਆਰੀ, ਆਵ ਹੋਏ ਠਾਠ ਟਰੈ ਨਹੀਂ ਠਾਰੀ। ਫਿਰ ਸਾਰੇ ਰਾਜਿਆਂ ਪਹਾੜੀਆਂ ਨੇ ਆਪਣੀ ਸੈਨਾ ਨੂੰ ਇਕੱਤਰ ਕੀਤਾ ਹੈ। ਕਵੀ ਜੀ ਲਿਖਦੇ ਨੇ ਅਬ ਹੋਏ ਠਾਠ ਟਰੈ ਨਹੀਂ ਟਾਰੇ, ਭਾਵ ਕਿ ਹੁਣ ਜੰਗ ਦਾ ਠਾਠ ਬਣੇਗਾ, ਕਿਸੇ ਵੀ ਤਰੀਕੇ ਦੇ ਨਾਲ ਇਹ ਜੰਗ ਟਲੇਗਾ ਨਹੀਂ। ਸਭ ਰਾਜਨ ਕੇ ਬੱਜੇ ਨਗਾਰੇ, ਜ਼ੀਨ ਤੁਰੰਗਣ ਤਤ ਛਿਨ ਡਾਰੇ। ਸਾਰੇ ਰਾਜਿਆਂ ਨੇ ਆਪੋ ਆਪਣੀ ਫੌਜ ਦੇ ਵਿੱਚ ਨਗਾਰੇ ਖੜਕਾਏ ਨੇ, ਘੋੜਿਆਂ ਦੇ ਉੱਤੇ ਕਾਠੀਆਂ ਨੂੰ ਛੇਤੀ ਹੀ ਕੱਸ ਲਿਆ ਗਿਆ।
ਮੁਜਰਾ ਸਭ ਸੁਪਟਣ ਕੋ ਲਇਓ, ਦਸ ਹਜ਼ਾਰ ਗਿਣਤੀ ਮੈਂ ਪਇਓ।
ਮੁਜਰਾ ਆਖਿਆ ਜਾਂਦਾ ਹੈ ਗਿਣਤੀ ਕਰਨ ਨੂੰ। ਕਵੀ ਜੀ ਲਿਖਦੇ ਨੇ ਕਿ ਸਾਰੀ ਸੈਨਾ ਦਾ ਮੁਜਰਾ ਕੀਤਾ ਗਿਆ ਹੈ, ਕਹਿਣ ਤੋਂ ਭਾਵ ਹੈ ਕਿ ਗਿਣਤੀ ਕੀਤੀ ਗਈ ਹੈ। 10,000 ਗਿਣਤੀ ਮੈਂ ਪਇਓ, ਤੇ ਇਨ੍ਹਾਂ ਪਹਾੜੀਆਂ ਦੀ ਸੈਨਾ 10,000 ਗਿਣਤੀ ਦੇ ਵਿੱਚ ਪੂਰੀ ਉਤਰੀ।
ਚੜੇ ਆਨੰਦਪੁਰ ਕੀ ਦਿਸ ਆਏ, ਆਇਦ ਗਹੇ ਪਟਨ ਸਮੂਦਾਏ।
ਫੌਜ ਨੂੰ ਨਾਲ ਲੈ ਕੇ ਪਹਾੜੀ ਰਾਜੇ ਆਨੰਦਪੁਰ ਦੇ ਵੱਲ ਵਧੇ ਨੇ। ਆਯਦ ਗਹੇ ਪਟਨ ਸਮਦਾਏ, ਇਨ੍ਹਾਂ ਦੇ ਸ਼ਸਤਰਧਾਰੀ ਸੂਰਮਿਆਂ ਨੇ ਬਹੁਤ ਪ੍ਰਕਾਰ ਦੇ ਆਪਣੇ ਹੱਥਾਂ ਦੇ ਵਿੱਚ ਹਥਿਆਰ ਫੜੇ ਹੋਏ ਨੇ। ਕਵੀ ਜੀ ਲਿਖਦੇ ਨੇ
ਤੋਮਰ ਤੀਰ ਤੁਪਕ ਤਰਵਾਰ, ਸਿਪਰ ਕਮਾਨ ਜਮ ਧਰਾ ਤਾਰ।
ਕਿਸੇ ਨੇ ਬਰਛਾ ਫੜਿਆ, ਕਿਸੇ ਨੇ ਤੀਰ ਕਮਾਨ ਨੂੰ ਸਾਂਭਿਆ ਹੈ, ਕਿਸੇ ਨੇ ਬੰਦੂਕ ਫੜੀ ਹੈ, ਕਿਸੇ ਨੇ ਤਲਵਾਰ ਫੜੀ ਹੈ, ਕਿਸੇ ਨੇ ਸਿਪਰ ਨੂੰ ਭਾਵ ਕੇ ਢਾਲ ਨੂੰ ਤੇ ਤਲਵਾਰ ਨੂੰ ਹੀ ਧਾਰਨ ਕੀਤਾ, ਤੇ ਕਈਆਂ ਨੇ ਬਰਛੀਆਂ ਫੜੀਆਂ ਹੋਈਆਂ ਨੇ।
ਚੱਲ ਥੋਰੇ ਹੀ ਕੀਨ ਸਡੇਰੇ, ਸਕਲ ਸੰਭਾਰੇ ਜਿਸ ਜਿਸ ਕੇਰੇ। ਥੋੜੀ ਦੂਰੀ ਦੇ ਉੱਤੇ ਚੱਲ ਕੇ ਇਹਨਾਂ ਨੇ ਆਪਣਾ ਇੱਕ ਪੜਾਅ ਕੀਤਾ ਹੈ, ਆਪੋ ਆਪਣੇ ਸੈਣਾ ਦੀ ਸਾਂਭ ਸੰਭਾਲ ਕੀਤੀ। ਸੁਧ ਸਤ ਗੁਰ ਪੈ ਤਤ ਛਿਨ ਆਈ, ਗਿਰ ਪਤ ਚੜ ਆਏ ਸਮੁੰਦਾਈ। ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੱਕ ਇਹ ਖਬਰ ਪਹੁੰਚੀ ਹੈ ਕਿ ਪਹਾੜੀ ਰਾਜੇ ਸੈਣਾ ਨੂੰ ਲੈ ਕੇ ਨੇੜੇ ਟੁੱਕ ਗਏ ਨੇ। ਪਹੁੰਚੇ ਲਖੋ ਆਪਣੇ ਤੀਰ, ਗਹਿ ਤੁਪਕ ਤੋਮਰ ਤਨ ਤੀਰ। ਕਿਸੇ ਸਿੱਖ ਨੇ ਖਬਰ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਜੀ, ਵੈਰੀਆਂ ਨੂੰ ਤੁਸੀਂ ਆਪਣੇ ਲਾਗੇ ਆਇਆ ਹੀ ਸਮਝੋ। ਸੱਚੇ ਪਾਤਸ਼ਾਹ ਜੀ ਉਹਨਾਂ ਨੇ ਬੰਦੂਕਾਂ, ਬਰਛੇ, ਤਨਸ਼ ਤੇ ਇਸ ਤਰ੍ਹਾਂ ਦੇ ਹਥਿਆਰ ਬਹੁਤੇ ਸਾਰੇ ਸਾਂਭੇ ਹੋਏ ਨੇ। ਸੁਣ ਸਤ ਗੁਰ ਤਿਆਰੀ ਕਰਵਾਈ, ਗੁਲਕਾਂ ਯਾਰ ਬਰੂਦ ਸਮੁੰਦਾਈ। ਕਵੀ ਜੀ ਲਿਖਦੇ ਨੇ ਕਿ ਖਬਰ ਨੂੰ ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੂਰੀ ਲੜਾਈ ਦੀ ਤਿਆਰੀ ਕੀਤੀ ਹੈ, ਬਹੁਤੀਆਂ ਗੋਲੀਆਂ ਤੇ ਬਹੁਤਾ ਸਾਰਾ ਬਰੂਦ ਆਪਣੇ ਸਿੰਘਾਂ ਦੇ ਵਿੱਚ ਵੰਡ ਦਿੱਤਾ। ਲੇ ਲੇ ਸਿੰਘ ਤਰੈ ਉਤ ਸਾਹੂ, ਕਹਿ ਪ੍ਰਹਾਰ ਹੋਰ ਪ੍ਰਣ ਮਾਹੂ। ਲੈ ਲੈ ਕੇ ਗੋਲੀਆਂ ਤੇ ਬਰੂਦਾਂ ਨੂੰ ਸਾਰੇ ਦੇ ਸਾਰੇ ਸਿੰਘ ਵੱਡੇ ਉਤਸ਼ਾਹ ਨੂੰ ਧਾਰਨ ਕਰਦੇ ਨੇ, ਇੱਕ ਦੂਜੇ ਨੂੰ ਕਹਿੰਦੇ ਨੇ ਲੜੋ ਪ੍ਰਹਾਰੋ ਰਿਪ ਰਣ ਮਾਹੂ, ਪਾਵ ਕੇ ਲੜੋ ਪ੍ਰਹਾਰ ਕਰੋ ਵੈਰੀਆਂ ਦੇ ਉੱਤੇ ਰਣ ਭੂਮੀ ਦੇ ਵਿੱਚ। ਹੁਕਮ ਦੀਨ ਰਣਜੀਤ ਨਗਾਰਾ, ਦਿਓ ਬਜਾਏ ਦਲ ਹੈ ਸਭ ਤਿਆਰਾ। ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਰਣਜੀਤ ਨਾਂ ਦੇ ਨਗਾਰੇ ਨੂੰ ਜ਼ੋਰ ਦੇ ਨਾਲ ਖੜਕਾ ਦਿੱਤਾ ਜਾਵੇ ਤਾਂ ਕਿ ਸਾਡਾ ਸਾਰਾ ਹੀ ਖਾਲਸਾ ਜੰਗ ਦੇ ਵਾਸਤੇ ਤਿਆਰ ਹੋਵੇ। ਸਕਲ ਖਾਲਸੇ ਗਰ ਤਰ ਅਸੀ, ਸਿਪਰ ਸਮੇਤ ਤੁਰਤ ਕੱਟ ਕਸੀ। ਸਾਰੇ ਦੇ ਸਾਰੇ ਖਾਲਸੇ ਸਿੰਘਾਂ ਨੇ ਤਲਵਾਰਾਂ ਨੂੰ ਆਪਣੇ ਗਾਤਰੇ ਦੇ ਵਿੱਚ ਪਾਇਆ ਹੈ ਤੇ ਢਾਲਾਂ ਫੜ ਕੇ ਕਮਰ ਕੱਸੇ ਲਾ ਕੇ ਤਿਆਰ ਬਰ ਤਿਆਰ ਹੋਏ।
ਲੜਨ ਜਿਨੋ ਕੋ ਨਿਤ ਵਿਵਹਾਰੇ, ਪਾਏ ਸਨਾਦ ਬਾਦ ਸਭ ਸਾਰੇ।
ਕਵੀ ਜੀ ਲਿਖਦੇ ਨੇ ਕਿ ਲੜਨਾ ਜਿਨ੍ਹਾਂ ਦਾ ਨਿਤ ਦਾ ਇੱਕ ਵਿਹਾਰ ਜਿਹਾ ਬਣ ਗਿਆ ਹੈ, ਐਸੇ ਖਾਲਸੇ ਪੂਰੇ ਤਿਆਰ ਹੋ ਗਏ ਨੇ ਹਥਿਆਰਾਂ ਦੇ ਧਾਰਨੀ ਬਣ ਕੇ।
ਆਪ ਚੜੇ ਤਬ ਗੋਬਿੰਦ ਸਿੰਘ, ਮਤ ਗਜਨ ਪਰ ਜਿਮ ਕੁੱਪ ਸਿੰਘ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਵੈਮ ਆਪ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੜਾਈ ਕੀਤੀ ਹੈ, ਮਤ ਗਜਨ ਪਰ ਜਿਮ ਕੁੱਪ ਸਿੰਘ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਮਸਤ ਹਾਥੀਆਂ ਤੇ ਜਿਵੇਂ ਕ੍ਰੋਧ ਕਰਕੇ ਸ਼ੇਰ ਚੜਦਾ ਹੈ, ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੜਾਈ ਕੀਤੀ।
ਜਰਾ ਸੰਦ ਪਰ ਗੋਬਿੰਦ ਜੈਸੇ, ਜਾਦਵ ਸੰਗ ਖਾਲਸਾ ਤੈਸੇ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਇੱਕ ਹੋਰ ਵੀ ਪ੍ਰਮਾਣ ਦਿੰਦੇ ਨੇ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਭਗਵਾਨ ਕ੍ਰਿਸ਼ਨ ਜੀ ਜਰਾ ਸੰਦ ਨੂੰ ਪਰਾਜਿਤ ਕਰਨ ਦੇ ਵਾਸਤੇ ਜਾ ਰਹੇ ਹੋਣ ਤੇ ਜਿਸ ਤਰ੍ਹਾਂ ਜਰਾ ਸੰਦ ਨੂੰ ਪਰਾਜਿਤ ਕਰਨ ਦੇ ਵਾਸਤੇ ਭਗਵਾਨ ਕ੍ਰਿਸ਼ਨ ਜੀ ਗਏ ਸਨ ਤੇ ਜਾਦਵਾਂ ਦੀ ਫੌਜ ਉਹਨਾਂ ਦੇ ਨਾਲ ਸੀ, ਇਸ ਤਰ੍ਹਾਂ ਲੱਗਦਾ ਕਿ ਇਸ ਵੇਲੇ ਮੰਨੋ ਕਿ ਜਰਾ ਸੰਦ ਉਹਨਾਂ ਪਹਾੜੀ ਰਾਜਿਆਂ ਨੂੰ ਸਮਝਿਆ ਜਾਵੇ ਤੇ ਗੋਬਿੰਦ ਭਾਵ ਕੇ ਕ੍ਰਿਸ਼ਨ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਤੇ ਜਿਹੜੇ ਜਾਦਵ ਨੇ ਉਹ ਸਤਿਗੁਰਾਂ ਦੇ ਸਾਜੇ ਹੋਏ ਸਿੰਘ ਨੇ, ਇਸ ਤਰ੍ਹਾਂ ਖਾਲਸਾ ਸੋਭਾ ਪਾ ਕੇ ਨਾਲ ਜਾ ਰਿਹਾ।
ਸਿੰਘਣ ਭਾਨਿਓ ਪ੍ਰਭੂ ਸੁਣ ਲੀਜੈ, ਚਲੋ ਅਗਰ ਹੀ ਰਣ ਕੋ ਕੀਜੈ।
ਉਸ ਵੇਲੇ ਕੁਝ ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਸਾਡਾ ਇਸ ਤਰ੍ਹਾਂ ਦਾ ਮਤ ਹੈ ਕਿ ਅਨੰਦਪੁਰ ਨਗਰੀ ਦੇ ਵਿੱਚੋਂ ਬਹੁਤਾ ਜ਼ਿਆਦਾ ਬਾਹਰ ਅੱਗੇ ਨਿਕਲ ਕੇ ਹੀ ਜੰਗ ਕਰਨਾ ਚਾਹੀਦਾ।
ਇਹਾਂ ਨਾ ਪਹੁੰਚੈ ਰਿਪ ਸਮੁਦਾਈ, ਵਧਿਆ ਗੇ ਹੀ ਲੈ ਲੜਾਈ।
ਸੱਚੇ ਪਾਤਸ਼ਾਹ ਜੀ ਵੈਰੀ ਤਾਂ ਕਿ ਅਨੰਦਪੁਰ ਨਗਰੀ ਦੇ ਵਿੱਚ ਦਾਖਲ ਹੋ ਨਾ ਸਕੇ, ਬਹੁਤਾ ਜ਼ਿਆਦਾ ਅੱਗੇ ਵਧ ਕੇ ਹੀ ਸੱਚੇ ਪਾਤਸ਼ਾਹ ਜੀ ਲੜਨਾ ਯੋਗ ਹੈ।
ਦੂਰ ਅਨੰਦਪੁਰ ਕੋ ਤਜ ਗਏ, ਰਾਜਨ ਕੇ ਮੁਕਾਬਲੇ ਪਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਾਂ ਦੀ ਗੱਲ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ। ਆਨੰਦਪੁਰ ਨਗਰੀ ਤੋਂ ਬਾਹਰ ਦੂਰ ਚਲੇ ਗਏ ਨੇ। ਰਾਜਨ ਕੇ ਮੁਕਾਬਲੇ ਪਏ ਉਸ ਵੇਲੇ ਪਹਾੜੀ ਰਾਜਾਂ ਦੀ ਫੌਜ ਦੇ ਸਾਹਮਣੇ ਗਏ।
ਹਿਤ ਸੰਗਰਾਮ ਹੋਏ ਕਰ ਤਿਆਰੇ, ਹਰਖ ਸਮੇਤ ਸੁਚੇਤ ਉਦਾਰੇ।
ਭਾਵ ਕੇ ਸੰਗਰਾਮ ਦੇ ਵਾਸਤੇ, ਜੰਗ ਦੇ ਵਾਸਤੇ ਬਿਲਕੁਲ ਤਿਆਰ ਹੋ ਕੇ ਗਏ ਨੇ। ਹਰਖ ਸਮੇਤ ਸੁਚੇਤ ਉਦਾਰੇ, ਸਤਿਗੁਰਾਂ ਦੇ ਜਿੰਨੇ ਵੀ ਖਾਲਸੇ ਸਿੰਘ ਨੇ ਉਹ ਖੁਸ਼ੀ ਦੇ ਨਾਲ ਤੇ ਬੜੀ ਸੁਚੇਤੀ ਦੇ ਨਾਲ ਉਦਾਰਤਾ ਵਾਲੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਉਮੜੇ ਦਲ ਦਿਸ਼ ਦੋਹਣ ਤੇ, ਕਰੀ ਤੁਫੰਗ ਤਿਆਰ। ਦਸ ਧਰਵਾਂ ਕਰ ਤਜ ਦਈ, ਹੋਣ ਲੱਗੀ ਤਬ ਮਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵੇਂ ਦਲਾਂ ਨੇ ਆਪੋ ਆਪਣੇ ਪਾਸੇ ਦੀਆਂ ਬੰਦੂਕਾਂ ਨੂੰ ਤਿਆਰ ਕੀਤਾ ਤੇ ਫਿਰ ਇਕੱਠੀਆਂ ਹੀ ਦੋਵਾਂ ਤਰਫਾਂ ਤੋਂ ਬੰਦੂਕਾਂ ਚੱਲੀਆਂ ਤੇ ਜੰਗ ਆਰੰਭ ਹੋ ਗਏ।
ਹਿਤ ਹੇਰਨ ਕੋ ਜੰਗ ਤਮਾਸ਼ਾ, ਸ੍ਰੀ ਕਲਗੀਧਰ ਹੋਇਆ ਇੱਕ ਪਾਸਾ।
ਸਿੰਘਾਂ ਨੇ ਜੰਗ ਲੜਨਾ ਆਰੰਭ ਕੀਤਾ। ਇਸ ਜੰਗ ਦੇ ਤਮਾਸ਼ੇ ਨੂੰ ਦੇਖਣ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਪਾਸੇ ਖਲੋ ਗਏ।
ਉੱਚੇ ਥਲ ਪਰ ਹੋਇਆ ਥਿਤ ਰਹੇ, ਦੋਨੋਂ ਦਿਸ਼ ਤੇ ਦਲ ਕੋ ਲਹੇ।
ਇੱਕ ਉੱਚੀ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਖੜੇ ਹੋ ਗਏ ਨੇ। ਦੋਵਾਂ ਪਾਸਿਆਂ ਤੋਂ ਜਿਹੜਾ ਜੰਗ ਲੜਿਆ ਜਾ ਰਿਹਾ ਹੈ ਉਸ ਨੂੰ ਦੂਰੋਂ ਖਲੋ ਕੇ ਦੇਖਣ ਲੱਗੇ।
ਸਿੰਘ 800 ਹੋਏ ਸਵਧਾਨੇ, 10,000 ਗਿਰ ਪਤ ਪਟ ਆਨੇ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਵਾਲੇ ਪਾਸਿਓਂ 8 ਕੋ ਸਿੰਘ ਸਾਵਧਾਨਤਾ ਦੇ ਨਾਲ ਅੱਗੇ ਵਧੇ ਨੇ, ਪਰ ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਪਹਾੜੀ ਰਾਜਿਆਂ ਦੀ ਸੈਨਾ 10,000 ਦੀ ਗਿਣਤੀ ਦੇ ਵਿੱਚ।
ਜਵਾਲਾ ਬਵਣੀ ਕੀ ਥਿਰ ਮਾਲਾ, ਛੋਟੇ ਕਬਾਰ ਪ੍ਰਕਾਸ਼ੀ ਜਵਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀਆਂ ਜਵਾਲਾ ਬਵਣੀਆਂ ਨੇ, ਜਵਾਲਾ ਬਵਣੀ ਆਖਿਆ ਜਾਂਦਾ ਹੈ ਬੰਦੂਕ ਨੂੰ, ਭਾਵ ਕਿ ਜਿਹੜੀਆਂ ਬੰਦੂਕਾਂ ਨੇ ਉਹ ਇੱਕ ਮਾਲਾ ਦੀ ਤਰ੍ਹਾਂ ਵੱਧੀ ਹੋਈ ਕਤਾਰ ਦੇ ਨਾਲ ਚੱਲੀਆਂ ਨੇ, ਇੱਕੋ ਵਾਰੀ ਬਹੁਤਾ ਸਾਰਾ ਪਲੀਤਿਆਂ ਦਾ ਪ੍ਰਕਾਸ਼ ਪਸਰਿਆ।
ਕਟਾ ਚਮੂ ਮੈਂ ਤੜਤਾ ਜਾਗੀ, ਕਰਕਾ ਬਰਖਤ ਗੁਲਕਾਂ ਲਾਗੀ।
ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਾਲੀ ਘਟਾ ਫੌਜ ਦੀ ਚੜ ਕੇ ਆਈ ਹੋਵੇ ਤੇ ਜਿਹਦੇ ਵਿੱਚ ਬਿਜਲੀ ਚਮਕਦੀ ਹੈ, ਜਦੋਂ ਬੰਦੂਕਾਂ ਚੱਲਦੀਆਂ ਨੇ ਤੜ ਤੜ ਦੀ ਆਵਾਜ਼ ਬਿਜਲੀ ਦੀ ਆਉਂਦੀ ਹੈ, ਇਸ ਤਰ੍ਹਾਂ ਬੰਦੂਕਾਂ ਦੀ ਆਵਾਜ਼ ਆ ਰਹੀ
ਹੈ। ਕੋ ਫੇਰ ਤੁਫੰਗ ਚਲਾਵੈ, ਵਧੇ ਅਗਰ ਕੋ ਮਾਰ ਗਿਰਾਵੈ।
ਭਾਵ ਕੇ ਆਪਣੇ ਘੋੜਿਆਂ ਨੂੰ ਸਿੰਘ ਦੁੜਾ ਕੇ ਨਾਲ ਦੀ ਨਾਲ ਬੰਦੂਕਾਂ ਦਾ ਪ੍ਰਹਾਰ ਕਰਦੇ ਨੇ, ਜਿਹੜੇ ਵੀ ਅੱਗੇ ਵੱਧਦੇ ਨੇ ਉਹਨਾਂ ਨੂੰ ਮਾਰ ਕੇ ਸੁੱਟ ਲੈਂਦੇ ਨੇ।
ਦੇਖ ਪਰਸ ਪਰ ਭਨੈ ਪਹਾਰੀ, ਇਹ ਵਿਦਿਆ ਸਿੰਘਣ ਮੈਂ ਪਾਰੀ।
ਪਰਸ ਪਰ ਇਸ ਨੀਤੀ ਨੂੰ ਦੇਖ ਕੇ ਜਿਹੜੇ ਪਹਾੜੀਏ ਨੇ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਐਸੀ ਜਿਹੜੀ ਵਿਦਿਆ ਹੈ ਇਹ ਸਿੰਘਾਂ ਦੇ ਵਿੱਚ ਭਾਰੀ ਹੈ। ਭਾਵ ਕੇ ਨਾਲ ਦੀ ਨਾਲ ਘੋੜੇ ਨੂੰ ਦੜਾਉਂਦੇ ਨੇ ਤੇ ਨਾਲ ਦੀ ਨਾਲ ਹੀ ਬੰਦੂਕਾਂ ਦੇ ਨਿਸ਼ਾਨੇ ਲਾ ਕੇ ਸਾਡੇ ਸਾਥੀਆਂ ਦਾ ਨਾਸ ਕਰਦੇ ਨੇ। ਭਾਵ ਕੇ ਇੱਕ ਜਗ੍ਹਾ ਦੇ ਉੱਤੇ ਖਲੋ ਕੇ ਜੇਕਰ ਨਿਸ਼ਾਨਾ ਲਾਇਆ ਜਾਵੇ ਕਿਸੇ ਵੀ ਜਗ੍ਹਾ ਦੇ ਉੱਤੇ ਤੇ ਸੌਖਾ ਲੱਗਦਾ, ਪਰ ਨਾਲ ਦੀ ਨਾਲ ਘੋੜਾ ਦੌੜ ਰਿਹਾ ਹੋਵੇ ਤੇ ਨਾਲ ਦੀ ਨਾਲ ਬੰਦੂਕ ਦਾ ਨਿਸ਼ਾਨਾ ਤੱਕ ਕੇ ਲਾਇਆ ਜਾਵੇ ਉਹ ਬੜੀ ਅਸੰਭਵ ਤੇ ਔਖੀ ਗੱਲ ਹੈ, ਪਰ ਪਹਾੜੀ ਇਹ ਗੱਲਾਂ ਕਰਦੇ ਨੇ। ਇਹ ਜਿਹੜੀ ਵਿਦਿਆ ਹੈ ਇਹ ਸਿੰਘਾਂ ਦੇ ਵਿੱਚ ਵਧੇਰੇ
ਹੈ। ਤਵਾਏ ਪੁਣ ਹਤੈ ਨਿਸ਼ਾਨੇ, ਨਿਜ ਪਚਾਏ ਘਰ ਬਹੁਰ ਪਿਆਨੇ।
ਘੋੜਿਆਂ ਨੂੰ ਭਜਾਉਂਦੇ ਨੇ ਤੇ ਫਿਰ ਬੰਦੂਕਾਂ ਦਾ ਨਿਸ਼ਾਨਾ ਵੀ ਲਾਉਂਦੇ ਨੇ, ਆਪਣੇ ਆਪ ਦਾ ਬਚਾਅ ਕਰਕੇ ਪਿਛਾਂ ਨਿਕਲ ਜਾਂਦੇ ਨੇ।
ਕਰ ਹੰਕਾਰ ਖਾਲਸਾਰ ਦੇ, ਓਰਣ ਪਰੇ ਅਗਰ ਕੋ ਤਦੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸਾ ਕਾਰਨਾਮਾ ਸਿੰਘਾਂ ਨੇ ਕੀਤਾ ਤੇ ਫਿਰ ਖਾਲਸੇ ਦੇ ਮਨ ਦੇ ਵਿੱਚ ਵੱਡਾ ਹੰਕਾਰ ਪੈਦਾ ਹੋਇਆ, ਇਹਨਾਂ ਨੇ ਫਿਰ ਅੱਗੇ ਵੱਧ ਕੇ ਲੜਨਾ ਸ਼ੁਰੂ ਕੀਤਾ।
ਭੀਮ ਚੰਦ ਨਿਜ ਅੰਗ ਬਚਾਏ, ਰਣ ਕੇ ਸਨਮੁਖ ਸਕੇ ਨਾ ਆਏ।
ਦੂਸਰੇ ਪਾਸੇ ਜਿਹੜਾ ਰਾਜਾ ਭੀਮ ਚੰਦ ਹੈ ਉਹ ਆਪਣੇ ਸਰੀਰ ਦਾ ਬਚਾਅ ਕਰਨਾ ਚਾਹੁੰਦਾ ਹੈ, ਇਸ ਕਰਕੇ ਰਣ ਭੂਮੀ ਦੇ ਸਾਹਮਣੇ ਉਹ ਨਹੀਂ ਆਇਆ।
ਪੂਪ ਚੰਦ ਹੰਡੂਰੀ ਤਾਇਓ, ਦੇਵ ਸ਼ਰਨ ਕੋ ਸੰਗ ਮਿਲਾਇਓ।
ਹੰਡੂਰ ਅਸਤ ਦਾ ਮਾਲਕ ਪੂਪ ਚੰਦ ਰਾਜਾ ਆਪਣੇ ਨਾਲ ਦੇਵ ਸ਼ਰਨ ਰਾਜੇ ਨੂੰ ਲੈ ਕੇ ਅੱਗੇ ਵਧੇ।
ਬਹੁਰ ਵਜ਼ੀਰ ਸਿੰਘ ਰਣ ਕਾਲਾ, ਛੂਟਤ ਗੁਲਕਾ ਨਾਦ ਕਰਾਲਾ।
ਇਸ ਤੋਂ ਇਲਾਵਾ ਇਹਨਾਂ ਦਾ ਸਾਥੀ ਰਾਜਾ ਹੈ ਜਿਹਦਾ ਨਾਮ ਹੈ ਰਣਜੀਤ ਸਿੰਘ, ਉਹ ਵੀ ਅੱਗੇ ਵੱਧ ਕੇ ਗੋਲੀਆਂ ਦਾ ਪ੍ਰਹਾਰ ਕਰ ਰਿਹਾ ਹੈ ਭਿਆਨਕ ਤਰੀਕੇ ਦੇ ਨਾਲ।
ਸਭ ਸਿਪਾਹ ਕੋ ਆਗੇ ਤਰਿਓ, ਆਪ ਪਿਲਰਨ ਹੇਤ ਮਨ ਕਰਿਓ।
ਭਾਵ ਕੇ ਰਾਜਾ ਪੂਪ ਚੰਦ, ਦੇਵ ਸ਼ਰਨ ਤੇ ਵਜ਼ੀਰ ਸਿੰਘ ਇਹ ਜਿਹੜੇ ਰਾਜੇ ਨੇ ਆਪਣੇ ਆਪ ਆਪਣੇ ਸਰੀਰਾਂ ਨੂੰ ਵੀ ਅੱਗੇ ਲਿਜਾ ਰਹੇ ਨੇ ਤੇ ਨਾਲ ਦੀ ਨਾਲ ਜਿਹੜੇ ਸਿਪਾਹੀ ਨੇ ਉਹ ਵੀ ਅੱਗੇ ਜਾ ਰਹੇ ਨੇ, ਪਰ ਦੂਜੇ ਪਾਸੇ ਜਿਹੜਾ ਰਾਜਾ ਭੀਮ ਚੰਦ ਹੈ ਉਹ ਪਿੱਛੇ ਖਲੋਤਾ।
ਹੋਤ ਤੜਾ ਪੜ ਸ਼ਬਦ ਤੁਫੰਗਨ, ਗਿਰੇ ਸੂਰ ਲਾਗੇ ਜਿਨ ਅੰਗਣ।
ਤੜਾ ਪੜ ਦੀ ਆਵਾਜ਼ ਦੇ ਨਾਲ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਨੇ, ਜਿਨ੍ਹਾਂ ਨੂੰ ਵੀ ਗੋਲੀਆਂ ਲੱਗਦੀਆਂ ਨੇ ਉਹ ਮਰਦੇ ਜਾ ਰਹੇ ਨੇ, ਜਿਹਦੇ ਵੀ ਅੰਗ ਨੂੰ ਗੋਲੀ ਲੱਗਦੀ ਹੈ ਉਹ ਅੰਗ ਟੁੱਟ ਜਾਂਦਾ।
ਰੁਦਰ ਨਿਕਸ ਛਿਤ ਰਖਤ ਬੇਸਾਲਾ, ਲੱਗੇ ਕਰਾਹਣ ਘਾਇਲ ਜਾਲਾ।
ਕਵੀ ਜੀ ਲਿਖਦੇ ਨੇ ਕਿ ਬਹੁਤਿਆਂ ਸਰੀਰਾਂ ਦੇ ਵਿੱਚੋਂ ਲਹੂ ਡੁੱਲਿਆ ਜਿਹੜਾ ਕਿ ਧਰਤੀ ਦੇ ਉੱਤੇ ਬਹੁਤਾ ਜ਼ਿਆਦਾ ਪਸਰ ਗਿਆ। ਇਸ ਤੋਂ ਇਲਾਵਾ ਕਈ ਜ਼ਖਮੀ ਹੋ ਕੇ ਹਾਏ ਹਾਏ ਪੁਕਾਰ ਕਰਦੇ।
ਪੁਣ ਚੰਬੇਲ ਆਣ ਕਰ ਲਰੇ, ਆਏ ਦਯਨਕ ਪ੍ਰਹਾਰਨ ਕਰੇ।
ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਚੰਬੇ ਦਾ ਰਾਜਾ ਅੱਗੇ ਵੱਧ ਕੇ ਲੜਿਆ ਹੈ, ਅਨੇਕਾਂ ਪ੍ਰਕਾਰ ਦੇ ਹਥਿਆਰਾਂ ਦਾ ਵਾਰ ਕੀਤਾ।
ਕੁੱਲੂ ਕੈਂਠਲ ਕੈ ਜਸ ਵਾਰੀ, ਵੀਰ ਸਿੰਘ ਪਹੁੰਚਿਓ ਬਲ ਭਾਰੀ।
ਕੁੱਲੂ ਦਾ ਰਾਜਾ, ਕੈਂਠਲ ਦਾ ਰਾਜਾ, ਜਸਵਾਰ ਇਹ ਸਾਰੇ ਦੇ ਸਾਰੇ ਜਿਹੜੇ ਰਾਜੇ ਨੇ ਅੱਗੇ ਪਹੁੰਚੇ ਨੇ, ਇਹਨਾਂ ਰਾਜਿਆਂ ਦੇ ਵਿੱਚ ਬਲਕਾਰੀ ਰਾਜਾ ਵੀਰ ਸਿੰਘ ਵੀ ਸ਼ਾਮਲ।
ਇਤ ਤੇ ਆਲਮ ਸਿੰਘ ਅਗਾਰੇ, ਉਦੈ ਸਿੰਘ ਗਣ ਬਾਣ ਪਰ ਹਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹਨਾਂ ਦਾ ਵਿਰੋਧ ਕਰਨ ਦੇ ਵਾਸਤੇ, ਇਹਨਾਂ ਰਾਜਿਆਂ ਨੂੰ ਰੋਕਣ ਦੇ ਵਾਸਤੇ ਸਤਿਗੁਰਾਂ ਵਾਲੇ ਪਾਸਿਓਂ ਆਲਮ ਸਿੰਘ ਤੇ ਉਦੈ ਸਿੰਘ ਅੱਗੇ ਵਧੇ ਨੇ। ਉਦੈ ਸਿੰਘ ਨੇ ਬਹੁਤੇ ਸਾਰੇ ਤਿੱਖੇ ਤੀਰਾਂ ਦਾ ਪ੍ਰਹਾਰ ਕੀਤਾ।
ਤਿਸ ਛਿਨ ਭੇਜੋ ਨਰ ਗੋਸਾਈ, ਸਕਲ ਖਾਲਸੇ ਦਇਓ ਸੁਨਾਈ।
ਜਦੋਂ ਐਸੇ ਇਹ ਲੜ ਰਹੇ ਸਨ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਇੱਕ ਦਾਸ ਨੂੰ ਇਹਨਾਂ ਦੇ ਕੋਲ ਭੇਜਿਆ, ਜਿਸ ਦਾਸ ਨੇ ਆਣ ਕੇ ਸਤਿਗੁਰਾਂ ਦਾ ਇਹਨਾਂ ਨੂੰ ਇੱਕ ਸੰਦੇਸ਼ਾ ਦਿੱਤਾ। ਸਤਿਗੁਰਾਂ ਨੇ ਹੁਕਮ ਕੀਤਾ ਸੀ,
ਵਧੋ ਨਾ ਆਗੇ ਫਿਰ ਹੈ ਲਰੋ, ਜਵਾਲਾ ਬਮਣੀ ਛੋਰਨ ਕਰੋ।
ਸਤਿਗੁਰਾਂ ਨੇ ਸੰਦੇਸ਼ ਭੇਜਿਆ ਸੀ ਕਿ ਅੱਗੇ ਨਹੀਂ ਵਧਣਾ, ਆਪਣੀ ਜਗ੍ਹਾ ਦੇ ਉੱਤੇ ਰੁਕ ਕੇ ਦੂਰੋਂ ਹੀ ਬੰਦੂਕਾਂ ਦਾ ਪ੍ਰਹਾਰ ਕਰੋ।
ਸੋਹਣੇ ਉਹ ਹੁਕਮ ਕੋ ਟਿਕ ਟਿਕ ਲਾਰੇ, ਆਗੇ ਨਹੀਂ ਵਧੈ ਪਟ ਪੇਰੇ।
ਸਤਿਗੁਰਾਂ ਦੇ ਹੁਕਮ ਨੂੰ ਮੰਨਿਆ, ਫਿਰ ਇਹਨਾਂ ਨੇ ਟਿਕ ਕੇ ਇੱਕ ਜਗ੍ਹਾ ਦੇ ਉੱਤੇ ਲੜਨਾ ਸ਼ੁਰੂ ਕੀਤਾ ਹੈ, ਪਰ ਵੈਰੀਆਂ ਨੂੰ ਅੱਗੇ ਵਧਣ ਨਹੀਂ ਦਿੱਤਾ।
ਮਿਲ ਪਹਾੜੀਆਂ ਕਾਲਿਓ ਹੇਲਾ, ਮਾਰ ਮਾਰ ਕਰ ਰੌਰੇ ਪੇਲਾ।
ਪਹਾੜੀਆਂ ਨੇ ਵੱਡਾ ਸਾਰਾ ਜ਼ੋਰਦਾਰ ਹੱਲਾ ਕੀਤਾ, ਮਾਰ ਲੋ ਦੀਆਂ ਆਵਾਜ਼ਾਂ ਬਹੁਤੀਆਂ ਸਾਰੀਆਂ ਗੂੰਜੀਆਂ।
ਦੁੰਦ ਬਟੋਲ ਪਟੈ ਬਹੁ ਬਾਜੇ, ਮਾਰੂ ਰਾਗ ਸੁਣਤ ਪਟ ਗਾਜੇ।
ਬੜੇ ਢੋਲ, ਬੜੀਆਂ ਸ਼ਹਿਨਾਈਆਂ ਇਸੇ ਤਰੀਕੇ ਦੇ ਨਾਲ ਜੰਗ ਵਾਲੀਆਂ ਵਜਾਈਆਂ ਗਈਆਂ ਨੇ। ਕਵੀ ਜੀ ਲਿਖਦੇ ਨੇ ਮਾਰੂ ਰਾਗ ਸੁਣਤ ਪਟ ਗਾਜੇ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮਾਰੂ ਰਾਗ ਵੱਜ ਰਿਹਾ ਹੋਵੇ, ਜਿਹਨੂੰ ਸੁਣ ਕੇ ਪਟ ਸੂਰਮੇ ਗੱਜਦੇ ਨੇ।
ਨਟ ਜਿਵੇਂ ਉਛਲੇ ਛਾਲ ਛਲੰਗੀ, ਗਹਿ ਕੇ ਸਿਪਰ ਕਿਰਪਾਨ ਨੰਗੀ।
ਛੈਲ ਅੰਗਾਂ
ਵਾਲੇ ਪਾਪ ਕੇ ਸੂਰਮੇ ਨਟ ਦੇ ਵਾਂਗੂ ਛਾਲਾਂ ਮਾਰ ਕੇ ਉਛਲ ਕੇ ਲੜਦੇ ਨੇ। ਗਹਿ ਕੇ ਸਿਪਰ ਕਿਰਪਾਨਾ ਨੰਗੀ, ਇਸ ਤੋਂ ਇਲਾਵਾ ਨੰਗੀਆਂ ਕਿਰਪਾਨਾਂ ਹੱਥਾਂ ਦੇ ਵਿੱਚ ਚਮਕ ਰਹੀਆਂ ਨੇ ਤੇ ਢਾਲਾਂ ਨੂੰ ਫੜਿਆ ਹੋਇਆ।
ਓਰੜ ਪੜੇ ਵੀਰ ਇੱਕ ਬਾਰੀ, ਸਿੰਘਣ ਲੱਗ ਪਹੁੰਚੇ ਬਲ ਪਾਰੀ।
ਇੱਕੋ ਵਾਰੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਹਾੜੀ ਸੂਰਮੇ ਨੇ ਉਹ ਅੱਗੇ ਵਧੇ ਨੇ ਤੇ ਸਿੰਘਾਂ ਦੇ ਉੱਤੇ ਵੱਡੀ ਮਾਰ ਮਾਰੀ।
ਸੇਲੇ ਬਰਛੇ ਆਣ ਚਲਾਏ, ਸਿੰਘਣ ਸਨਮੁਖ ਘਾਵ ਸੁਖਾਏ।
ਬਹੁਤੇ ਬਰਛੇ ਬਹੁਤੇ ਨੇਜੇ ਉਹਨਾਂ ਨੇ ਚਲਾਏ ਨੇ ਤੇ ਸਿੰਘਾਂ ਨੇ, ਕਵੀ ਜੀ ਲਿਖਦੇ ਨੇ ਕਿ ਸਾਹਮਣੇ ਹੋ ਕੇ ਉਹਨਾਂ ਜ਼ਖਮਾਂ ਨੂੰ ਸਹਾਰਿਆ ਖਾਧਾ।
ਥਾਮ ਨ ਤਜੀ ਅਰੇ ਰਣ ਰਹੇ, ਗੁਰ ਪ੍ਰਤਾਪ ਤੇਰੇ ਪਗਨ ਦਹੇ।
ਪਰ ਉਹਨਾਂ ਨੇ ਆਪਣੀ ਥਾਂ ਨੂੰ ਨਹੀਂ ਛੱਡਿਆ, ਰਣ ਭੂਮੀ ਤੋਂ ਰਤਾ ਵੀ ਪਿੱਛੇ ਨਹੀਂ ਹਟੇ। ਸਤਿਗੁਰਾਂ ਦੇ ਪ੍ਰਤਾਪ ਦੇ ਨਾਲ ਫਿਰ ਉਹਨਾਂ ਨੇ ਬਹੁਤੇ ਸਾਰੇ ਵੈਰੀਆਂ ਦਾ ਨਾਸ ਕੀਤਾ।
ਕਾਲੀ ਹੇਲ ਚਾਲ ਪਟ ਖਰੇ, ਇਤਨੇ ਬਿਖੇ ਸਿੰਘ ਰਿਸ ਪਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਹੱਲਾ ਪਹਾੜੀਆਂ ਨੇ ਕੀਤਾ ਸੀ ਉਹ ਸਿੰਘਾਂ ਸੂਰਮਿਆਂ ਨੇ ਉੱਥੇ ਖਲੋ ਕੇ ਹੀ ਚੱਲਿਆ ਹੈ।
ਇਤਨੇ ਬਿਖੇ ਸਿੰਘ ਰਿਸ ਪਰੇ,
ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੰਘ ਬਹੁਤਾ ਜ਼ਿਆਦਾ ਰੋਹ ਦੇ ਵਿੱਚ ਭਰ ਗਏ।
ਖੜਗ ਮਿਆਨ ਤੇ ਖੈਂਚ ਨਿਕਾਰੇ, ਤੁਰਤ ਫੁਰਤ ਕਰ ਹਤੇ ਜੁਜਾਰੇ।
ਮਿਆਨਾਂ ਦੇ ਵਿੱਚੋਂ ਖੰਡਿਆਂ ਨੂੰ ਧੋਇਆ ਹੈ, ਖਿੱਚ ਕੇ ਫਿਰ ਉਹਨਾਂ ਦਾ ਤੁਰਤ ਹੀ ਵਾਰ ਕਰਨਾ ਸ਼ੁਰੂ ਕੀਤਾ।
ਜਬ ਦਸ ਬੀਸ ਅਗਰ ਕੇ ਮਾਰੇ, ਹਟੇ ਕੁਛ ਕ ਛਤਰੂ ਡਰ ਤਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ 10-20 ਅਗਲੇ ਅਗਲੇ ਇਸੇ ਤਰ੍ਹਾਂ ਖਾਲਸੇ ਨੇ ਮਾਰ ਲਏ ਤੇ ਜਿਹੜੇ ਪਿਛਲੇ ਵੈਰੀ ਸਨ ਉਹਨਾਂ ਨੇ ਫਿਰ ਡਰ ਨੂੰ ਧਾਰਨ ਕੀਤਾ।
ਦੇਖਤ ਪਾਇਓ ਖਾਲਸਾ ਆਗੇ, ਮੋਹਰਾ ਛੋੜ ਪਹਾੜੀ ਪਾਗੇ।
ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲਸੇ ਨੇ ਦੇਖਿਆ ਮੋਹਰਾ ਛੋੜ ਪਹਾੜੀ ਪਾਗੇ, ਪਾਵ ਕੇ ਪਹਾੜੀਏ ਅੱਗਾ ਛੱਡ ਕੇ ਦੌੜ ਰਹੇ।
ਪਰੇ ਗੈਲ ਮੇ ਟਲੇ ਨਾ ਟਾਲੇ, ਖੜਕਿਓ ਖੜਗ ਕਰਾਲ ਬਿਸਾਲੇ।
ਉਹਨਾਂ ਦੇ ਮਗਰ ਪਏ ਨੇ, ਟਲਿਆਂ ਵੀ ਟਾਲੇ ਹੋਏ ਇਹ ਰਹਿਣ ਵਾਲੇ ਨਹੀਂ ਹਨ। ਕਵੀ ਜੀ ਲਿਖਦੇ ਨੇ ਕਿ ਖੰਡਾ ਖੜਕਾਇਆ ਹੈ ਭਿਆਨਕ ਤਰੀਕੇ ਦੇ ਨਾਲ।
ਜਬੈ ਜੋਦ ਜਾਗਾ ਕਟੇ ਸੀ ਸਬਾਗਾ, ਬੜੇ ਖਗ ਤਾਰਾ ਜਥਾ ਕਾਠ ਯਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡਾ ਜੁੱਧ ਜਾਗਿਆ ਹੈ, ਕਟੇ ਸੀ ਸਬਾਗਾ, ਪਾਵ ਕੇ ਸਿਰ ਵਾਗਾਂ ਵਾਲੇ ਹੱਥ ਕੱਟੇ ਜਾ ਰਹੇ ਨੇ, ਜਾਂ ਫਿਰ ਪੁਸ਼ਾਕਾਂ ਸਮੇਤ ਸਿਰ ਕੱਟੇ ਜਾ ਰਹੇ ਨੇ।
ਬੜੇ ਖਗ ਤਾਰਾ ਖੰਡੇ ਦੀ ਤਾਰ ਨਾਲ ਵੱਢ ਦਿੱਤੇ ਨੇ, ਜਥਾ ਕਾਠ ਆਰਾ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਆਰਾ ਕਾਠ ਨੂੰ ਲੱਕੜ ਨੂੰ ਚੀਰ ਦਿੰਦਾ, ਇਸ ਤਰ੍ਹਾਂ ਵੈਰੀਆਂ ਨੂੰ ਚੀਰ ਦਿੱਤਾ।
ਗਿਰੇ ਜੋਦ ਸੂਰਨ ਪੈਨੰਦ ਕੂਰਾ, ਗੁਰੂ ਦੇਖ ਦੂਰਾਂ ਭਇਓ ਜੰਗ ਪੂਰਾ।
ਕਵੀ ਜੀ ਲਿਖਦੇ ਨੇ ਕਿ ਸੂਰਮੇ ਯੁੱਧ ਭੂਮੀ ਦੇ ਵਿੱਚ ਡਿੱਗ ਪਏ ਨੇ,
ਨਿਰਭੈ ਆਨੰਦ ਕੂਰਾ।
ਇਸ ਤੋਂ ਇਲਾਵਾ ਰਾਜਾਂ ਦਾ ਆਨੰਦ ਬਿਲਕੁਲ ਝੂਠਾ ਪੈ ਗਿਆ। ਗੁਰੂ ਦੇਖ ਦੂਰੰ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੂਰ ਖਲੋ ਕੇ ਇਸ ਜੰਗ ਨੂੰ ਦੇਖ ਰਹੇ ਨੇ, ਭਇਓ ਜੰਗ ਪੂਰਨ ਕੇ ਭਿਆਨਕ ਦਾ ਜੰਗ ਲੜਿਆ ਜਾ ਰਿਹਾ।
ਕੜਾ ਕਾੜ ਮਾਚੀ ਜ਼ਮੀ ਸ਼੍ਰੋਣ ਰਾਚੀ, ਭਜੇ ਡੋਗਰਾਂ ਨੇ ਤਜੋ ਖੇਤ ਥਾਨੇ।
ਕੜਾ ਕਾੜ ਦੀ ਆਵਾਜ਼ ਦੇ ਨਾਲ ਗੋਲੀਆਂ ਚੱਲੀਆਂ, ਗੋਲੀਆਂ ਚੱਲਣ ਦੇ ਨਾਲ ਸੂਰਮਿਆਂ ਦੇ ਸਰੀਰ ਵਿੰਨੇ ਗਏ, ਜਿਨ੍ਹਾਂ ਦੇ ਵਿੱਚੋਂ ਖੂਨ ਡੁੱਲਿਆ, ਖੂਨ ਦੇ ਨਾਲ ਜ਼ਮੀਨ ਭਿੱਜੀ। ਡੋਗਰਾਂ ਪਾਪ ਕੇ ਜਿਹੜੇ ਪਹਾੜੀ ਨੇ ਉਹ ਪਿੱਛੇ ਨੂੰ ਭਜੇ, ਰਣ ਵਾਲੀ ਜਗ੍ਹਾ ਨੂੰ ਛੱਡ ਕੇ।
ਜਬੈ ਸਿੰਘ ਤਾਏ ਪਹਾੜੀ ਪਲਾਏ, ਤਜੋ ਨਾਹੀ ਗੈਲੰ ਡਰੇ ਨਾਥ ਸੈਲੰ।
ਜਦੋਂ ਸਿੰਘ ਅੱਗੇ ਵਧੇ ਤੇ ਪਹਾੜੀਏ ਡਰ ਕੇ ਦੌੜੇ, ਤਜੋ ਨਾਹੀ ਗੈਲੰ, ਪਰ ਉਹਨਾਂ ਨੱਠਦਿਆਂ ਹੋਇਆਂ ਦਾ ਪਿੱਛਾ ਸਿੰਘਾਂ ਨੇ ਨਹੀਂ ਛੱਡਿਆ, ਡਰੇ ਨਾਥ ਸੈਲੰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਪਹਾੜੀ ਰਾਜੇ ਬੜਾ ਡਰੇ।
ਨਾ ਆਗਿਆ ਗੋਸਾਈ ਅਗਾਰੇ ਸਿਰਾਈ,
ਸੋ ਬਾਤਾਂ ਬੇਸਾਰੀ ਨਹੀਂ ਯਾਦਕਾਰੀ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਅੱਗੇ ਵੱਧ ਕੇ ਨਹੀਂ ਲੜਨਾ, ਪਿੱਛੇ ਰੁਕ ਕੇ ਲੜਨਾ ਹੈ, ਉਸ ਗੱਲ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲਸੇ ਨੇ ਬਿਲਕੁਲ ਵਿਸਾਰ ਦਿੱਤਾ, ਬਿਲਕੁਲ ਭੁਲਾ ਦਿੱਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀ ਹੁਕਮ ਕੀਤਾ ਸੀ।
ਗੁਰੂ ਹੈ ਵਿਚਾਰੇ ਮਹਾ ਅਹੰਕਾਰੇ, ਵੱਡੀ ਜੀਤ ਪਾਈ ਚਲੇ ਜਾਤ ਤਾਏ।
ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਹੰਕਾਰੀ ਹੋ ਕੇ ਮੇਰੇ ਹੁਕਮ ਦੀ ਉਲੰਘਣਾ ਕਰਕੇ ਅੱਗੇ ਵੱਧ ਗਏ ਨੇ। ਸਤਿਗੁਰੂ ਜੀ ਵਿਚਾਰਦੇ ਨੇ ਮਹਾ ਅਹੰਕਾਰੇ, ਇਹ ਬੜੇ ਹੰਕਾਰੇ ਗਏ ਨੇ, ਵੱਡੀ ਜੀਤ ਪਾਈ ਪਾਪ ਕੇ ਵੱਡੀ ਜਿੱਤ ਦੀ ਪ੍ਰਾਪਤੀ ਇਹਨਾਂ ਨੂੰ ਹੋਈ ਹੈ, ਚਲੇ ਜਾਤ ਤਾਏ, ਪਰ ਤਾਂ ਵੀ ਪਿੱਛੇ ਮੇਰੇ ਹੁਕਮ ਦੀ ਉਲੰਘਣਾ ਕਰਕੇ ਇਹ ਚਲੇ ਜਾ ਰਹੇ ਨੇ।
ਹਰਜੂ ਹੰਕਾਰ ਨਾ ਪਾਵਹੀ, ਇਸ ਮਹਾਂਵਾਕ ਦੇ ਅਨੁਸਾਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਖਾਲਸੇ ਦੀ ਪਸੰਦ ਨਾ ਆਈ ਕਿ ਮੈਂ ਹੁਕਮ ਕੀਤਾ ਅੱਗੇ ਨਹੀਂ ਵਧਣਾ, ਇਹਨਾਂ ਨੇ ਜਿੱਤ ਦੀ ਕਰੀਬ ਕਰੀਬ ਪ੍ਰਾਪਤੀ ਕਰ ਲਈ ਹੈ, ਪਹਾੜੀਏ ਦੌੜ ਰਹੇ ਨੇ, ਪਰ ਫਿਰ ਵੀ ਹੰਕਾਰੇ ਹੋਏ ਇਹ ਅੱਗੇ ਵਧ ਕੇ ਉਹਨਾਂ ਦਾ ਪਿੱਛਾ ਕਰ ਰਹੇ ਨੇ।
ਉੱਠੇ ਆਪ ਸਵਾਮੀ ਚੜੇ ਤੇਜ ਗਾਮੀ, ਹਯੰਗ ਨੀਲਾ ਸ਼ਿੰਗਾਰਿਓ ਛਬੀਲਾ।
ਉਸੇ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਘੋੜੇ ਤੇ ਅਸਵਾਰ ਹੋ ਗਏ ਨੇ, ਹਯਾ ਰੰਗ ਨੀਲਾ ਸ਼ਿੰਗਾਰਿਓ ਛਬੀਲਾ, ਭਾਵ ਕੇ ਜਿਹੜਾ ਘੋੜਾ ਨੀਲੇ ਰੰਗ ਦਾ ਸੀ ਜਾਂ ਜਿਹਦਾ ਨਾਮ ਨੀਲਾ ਸੀ, ਕਿਉਂਕਿ ਵੱਖ ਵੱਖ ਇਤਿਹਾਸਕਾਰਾਂ ਨੇ ਇਸ ਗੱਲ ਨੂੰ ਬਿਆਨ ਕੀਤਾ ਹੈ। ਕਈ ਇਤਿਹਾਸਕਾਰ ਲਿਖਦੇ ਨੇ ਕਿ ਸਤਿਗੁਰਾਂ ਦੇ ਘੋੜੇ ਦਾ ਰੰਗ ਨੀਲਾ ਸੀ, ਪਰ ਕਈਆਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਘੋੜੇ ਦਾ ਨਾਮ ਨੀਲਾ ਸੀ, ਭਾਵ ਕਿ ਉਹ ਜਿਹੜਾ ਘੋੜਾ ਸੀ ਉਹਦੇ ਤੇ ਸਤਿਗੁਰਾਂ ਨੇ ਸਵਾਰੀ ਕੀਤੀ ਹੈ, ਜਿਹੜਾ ਕਿ ਛਬੀਲਾ ਹੈ ਉਹਨੂੰ ਬੜਾ ਸ਼ਿੰਗਾਰਿਆ ਗਿਆ ਸੀ।
ਪਰੇ ਪੰਥ ਪਾਛੇ ਬੜੀ ਚਾਲ ਗਾਛੇ, ਸੋ ਤਿਆਗੇ ਲਾਰਾਈ ਚਲੇ ਜਾਤ ਤਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਪਰੇ ਪੰਥ ਪਾਛੇ, ਭਾਵ ਕੇ ਅਨੰਦਪੁਰ ਦੇ ਵੱਲ ਸਤਿਗੁਰਾਂ ਨੇ ਆਪਣੇ ਘੋੜੇ ਨੂੰ ਤੋਰ ਦਿੱਤਾ ਹੈ, ਵੱਡੀ ਚਾਲ ਗਾਛੇ ਤਿੱਖੇ ਵੇਗ ਦੇ ਨਾਲ ਘੋੜਾ ਪਿਛਾਂ ਨੂੰ ਪਰਤ ਰਿਹਾ, ਸੋ ਤਿਆਗੇ ਲੜਾਈ ਚਲੇ ਜਾਤ ਤਾਈ।
ਮਾਨੋ ਕੇ ਸਤਿਗੁਰਾਂ ਨੇ ਉਸ ਲੜਾਈ ਦਾ ਖਹਿੜਾ ਛੱਡ ਦਿੱਤਾ ਹੈ, ਉਸ ਪਾਸੋਂ ਖਿਆਲ ਭੁਲਾ ਦਿੱਤਾ ਹੈ ਤੇ ਘੋੜੇ ਨੂੰ ਲੈ ਕੇ ਸਤਿਗੁਰੂ ਜੀ ਪਿਛਾਂ ਨੂੰ ਤੁਰ ਪਏ।
ਸਿੰਘ ਬਿਲੋਕਤ ਪੇਕ ਤਕ ਗਏ ਦੂਰ ਰਣ ਛੋਰ, ਪਾਛੇ ਕਰਤ ਨ ਡੀਠ ਪੀ ਜਾਤ ਅਨੰਦਪੁਰ ਓਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੁਝ ਸਿੰਘਾਂ ਨੇ ਦੇਖਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਰਣ ਭੂਮੀ ਨੂੰ ਛੱਡ ਕੇ ਦੂਰ ਚਲੇ ਗਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਦੀ ਸਵਾਰੀ ਕਰਕੇ ਅਨੰਦਪੁਰ ਦੇ ਵੱਲ ਜਾ ਰਹੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਵੀ ਪਿੱਛੇ ਪਰਤ ਕੇ ਦੇਖਿਆ ਤੱਕ ਨਾ।
ਗੁਰੂ ਚਿਰਤਰ ਕੋ ਪਿਖ ਬਿਸਮਾਏ, ਨਹੀਂ ਮਾਰਨ ਕੋ ਸ਼ਸਤਰ ਉਠਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਐਸਾ ਕੌਤਕ ਵਰਤਿਆ ਸਾਰੇ ਵੇਖਣ ਵਾਲੇ ਹੈਰਾਨ ਹੋ ਗਏ, ਨਹੀਂ ਮਾਰਨ ਕੋ ਸ਼ਸਤਰ ਉਠਾਏ। ਉਸ ਵੇਲੇ ਖਾਲਸੇ ਦੇ ਹੱਥ ਇਸ ਤਰ੍ਹਾਂ ਜੰਮ ਗਏ ਨੇ ਕਿ ਜਿਵੇਂ ਠੰਡ ਦੇ ਨਾਲ ਜਕੜੇ ਗਏ ਹੋਣ, ਮਾਰਨ ਦੇ ਵਾਸਤੇ ਇਹਨਾਂ ਦੇ ਹਥਿਆਰ ਉਕਸੇ ਨਾ।
ਕੇਤਕ ਲਰਤ ਪਾਛ ਕੋ ਹਟਕੇ, ਰਣ ਕੋ ਤਿਆਗ ਇਤੇ ਉਤ ਸਟਕੇ।
ਕਵੀ ਜੀ ਲਿਖਦੇ ਨੇ ਕਿ ਕਈ ਲੜਦੇ ਲੜਦੇ ਪਿਛਾਂ ਨੂੰ ਹਟਣ ਲੱਗੇ ਨੇ ਤੇ ਕਈਆਂ ਨੇ ਰਣ ਨੂੰ ਤਿਆਗ ਦਿੱਤਾ ਹੈ, ਇਧਰ ਉਧਰ ਹੋ ਕੇ ਆਪਣਾ ਬਚਾਅ ਕਰਨ ਲੱਗੇ।
ਤਵ ਪਹਾਰੀਅਨ ਇਨ ਗਤ ਜਾਨ, ਹਟ ਕਾਲਿਓ ਹੇ ਲਾ ਕਮ ਸਾਨ।
ਪਹਾੜੀਆਂ ਨੇ ਦੇਖ ਲਿਆ ਕਿ ਖਾਲਸੇ ਪਿਛਾਂ ਹਟ ਰਹੇ ਨੇ, ਜੰਗ ਤੋਂ ਟਲ ਰਹੇ ਨੇ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਬਹੁਤ ਵੱਡਾ ਜ਼ੋਰਦਾਰ ਹੱਲਾ ਕੀਤਾ।
ਪਰੀ ਖਾਲਸੇ ਮੈਂ ਬਹੁ ਭਾਜ, ਪਿੱਛੇ ਭਜੇ ਤਿਆਗ ਸਭ ਲਾਜ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਖਾਲਸੇ ਦੇ ਵਿੱਚ ਭਾਜ ਪੈ ਗਈ ਹੈ,
ਪਿੱਛੇ ਭਜੇ ਤਿਆਗ ਸਭ ਲਾਜ,
ਆਪਣੀ ਲਾਜ ਨੂੰ ਆਪਣੀ ਹਯਾ ਨੂੰ ਛੱਡ ਕੇ ਸਿੰਘਾਂ ਨੇ ਡਰ ਕੇ ਪਿੱਛੇ ਨੂੰ ਦੌੜਨਾ ਸ਼ੁਰੂ ਕੀਤਾ। ਕਿਉਂਕਿ ਇੱਕ ਆਮ ਗੱਲ ਹੈ ਕਿ ਜਦੋਂ ਵੀ ਫੌਜਾਂ ਦਾ ਸਰਦਾਰ ਸਿਰ ਦੇ ਉੱਤੇ ਮੌਜੂਦ ਨਹੀਂ ਹੁੰਦਾ ਤੇ ਫੌਜਾਂ ਕਦੇ ਵੀ ਨਹੀਂ ਲੜਦੀਆਂ। ਸ਼ਾਹ ਮੁਹੰਮਦ ਇੱਕ ਲੇਖਕ ਹੋਇਆ ਜਿਨ੍ਹੇ ਸਿੰਘਾਂ ਦਾ ਤੇ ਫਿਰੰਗੀਆਂ ਦਾ ਹਾਲ ਇੱਕ
किताब दे विच बयान कीता है। उस पुस्तक दा नाम है जंग नामा सिंघां ते फरंगियां। शाह मुहम्मद ने ओ किस्सा लिखिया। ओदे विच शाह मुहम्मद ने लिखिया कि शाह मुहम्मदा एक सरकार वाजों फौजां जित के अंत नूं हारियां ने। पाव के जेड़े सिंह ने उन्हां ने एक प्रकार दे नाल शिकस्त दे दित्ती सी फरंगियां नूं, पाव के अंग्रेजां नूं। पर एक सरदार एक मौजूद नहीं सी, महाराजा रणजीत सिंह। इस करके जितदियां होईयां वी फौजां आखिरकार हार गईयां। उसे तरीके दे नाल कवि संतोख सिंह जी लिखदे ने, इस वेले भी वार्ता वापरी है कि करीब करीब जित चुके सन सिंह, पहाड़ी दौड़ रहे सन, पर सतगुरु सच्चे पातशाह जी ने इन्हां दे हंकार नूं देखिया ते अपने घोड़े नूं पिछे तोर दिता। जदों सतगुरु जी पिछे नूं आए, इन्हां सारिआं दे हौसले टुटे ते इन्हां ने भजना शुरू कर दिता।
कानी पारी शस्त्रण की मार, केत की उच्चे कीन पुकार।
कवि जी लिखदे ने कि सिंघां दे उत्ते हथियारां दी बहुत वड्डी मार पई है पहाड़ियां दे वल्लों। केत की उच्चे कीन पुकार, कईआं सिंघां ने फिर उच्ची उच्ची आवाजां मारियां, पुकारिया सतगुरु गोविंद सिंह सच्चे पातशाह जी नूं। ओह कहिंदे ने, श्री प्रभु पंथ आप को है, कटिया होत पराजय लहै। ओह कहिंदे ने, हे सतगुरु सच्चे पातशाह जी, तुहाडा पंथ कटिया जा रहा है, पराजित हो रहा है, हारदा जा रहा है। सच्चे पातशाह जी कृपा करो, अपने घोड़े दे वाग नूं पिछां फेरो। सच्चे पातशाह जी साडे लागे आवो। इस तरह दियां खालसियां ने उच्ची उच्ची आवाज दे नाल सतगुरां नूं बेनतियां करनियां शुरू कीतियां ने। किस तरह सतगुरु सच्चे पातशाह जी इन्हां नूं अगों आखणगे, इह जिस तरह कवि संतोख सिंह जी बयान करनगे, मैं उस तरह बयान करांगा, क्योंकि अज समय दी समाप्ति है। ग्रंथाकार जी जिस तरह इस अगली कथा नूं अगे बयान करनगे, मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी, उसे तरह वरतेगी। अज इन्नियां ही अर्जां करदा होया मैं इत्थे ही कथा नूं विश्राम दे के सारी साध संगत तों खिमादा जाचका।
हे अच्युत हे पार ब्रह्म अविनाशी अगनास, हे पूरन हे सर्व मैं दुख पंजन गुण तास। हे संगी हे निरंकार हे निर्गुण सब टेक, हे गोविंद हे गुण निदान जाके सदा विवेक। हे अपरंपर हर हरे है पी होवन हार, हे संता कै सदा संग ने धाराया धार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। जाही कुल ते प्रगट होय ताही कुल को नाम, पुन द्वादश गुरिंड को मेरी है परनाम।
एक ओंकार वाहिगुरु जी की फतेह। श्री भगवती जी सहाय पातशाही बार में प्रथम भगवती सिमर कै गुरु नानक लई ते आए, फिर अंगद गुर ते अमरदास रामदास हुई सहाय। अर्जन हर गोविंद नु सिमरो श्री हर आये, श्री हर कृष्ण ते आईये जिस डिठे सब दुख जाए। तेग बहादुर सिमरिय कर नौने दावै ताए, दसवें पातशाह श्री गुरु गोविंद सिंह जी सब थाई हुए जी सहाय। सतगुरु बालक सिंह जी सिमरिया जिन्हां ने धर्म दा मार्ग दिया बताए, अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरि सिंह जी सिमरिया जिन्हां ने टुटी लई मिलाए, वड्डे प्रताप वाले श्री सतगुरु प्रताप सिंह जी सिमरिया जिन्हां ने कलयुग विच सुच सो ते नाम बाणी दा प्रवाह दिता चलाए। सर्व कला सम्राट श्री सतगुरु जगजीत सिंह जी सिमरिया जिन्हां दी महिमा कही ना जाए, हाजरा हजूर पहरे दे मालक श्री सतगुरु उदय सिंह जी सब थाई होना जी सहाय। गुरा के चार साहबजादे पंज प्यारे चाली मुक्ते बेअंत शहीदा भगतां दे कमाई वल ध्यान तरके आप जी दा पवित्र नाम चेते आवे। हे सच्चे पातशाह जी, असी सदा ही भुलण हार, आप सदा ही बख्शिंद पिता हो।
ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।